ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੈ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵਹੁ ਦਿਨਸ ਸਭ ਰਨੀ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵਹੁ ਦਿਨਸ ਸਭ ਰਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਵਹੁ ਹਰ ਬੋਲਹੁ ਗੁਰਮਤ ਬੈਨੀ ਰਹਾਉ ਅਨਕ ਉਪਾਵ ਚਿਤ ਵਹਿ ਬਹੁ ਤੇਰੇ ਸਾ ਹੋਵੈ ਜੇ ਬਾਤ ਹੋਵਨੀ ਆਪਣਾ ਭਲਾ ਸਭ ਕੋਈ ਬਾਦਸ਼ਾਹ ਸੋ ਕਰੇ ਜੇ ਮੇਰੇ ਚਿਤ ਨਾ ਚਿਤਨੀ ਮਨ ਕੀ ਮਤ ਮਤ ਸੁਮਤ ਤੇਰਾ ਮਨ ਕੀ ਮਤ ਤਿਆਗ ਹੋ ਹਰ ਜਨ ਇਹਾ ਬਾਤ ਕਠਨੀ ਅਨ ਦਿਨ ਹਰ ਹਰ ਨਾਮ ਧਿਆਵਹੁ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਤਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੋਲਨੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਤਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੋਲਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ ਜੀਉ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿਂ ਮਿਲੰਤ ਜਮ ਤ੍ਰਾਸ ਮਿਟਾਇ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਖਥ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਅੱਜ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਬਖਸ਼ੇ ਉਹ ਅੰਮ੍ਰਿਤ ਬਚਨਾਂ ਦਾ ਪਾਠ ਹੁਕਮ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਤੋਂ ਹੁਣੇ ਸ਼ਰਵਣ ਕੀਤਾ ਹੈ। ਅੱਜ ਦਾ ਪਾਵਨ ਪਵਿੱਤਰ ਇਹ ਮੁੱਖ ਵਾਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦੀ ਪਵਿੱਤਰ ਰਚਨਾ ਤੋਂ ਉਚਾਰਨ ਕੀਤਾ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਬਿਲਾਵਲ ਵਿੱਚ ਅੰਗ 800 ਉੱਪਰ ਇਹ ਪਵਿੱਤਰ ਸ਼ਬਦ ਸੋਭਾਏਮਾਨ ਹੈ। ਇਸ ਸ਼ਬਦ ਦੀ ਵਿਚਾਰ ਦਾ ਜੋ ਅੱਜ ਪ੍ਰਕਰਨ ਹੈ ਜੋ ਧੁਰਾ ਹੈ ਕਿ ਪਰਮਾਤਮਾ ਦਾ ਨਾਮ ਹਰ ਇਨਸਾਨ ਨੂੰ ਜਪਣ ਦਾ ਅਧਿਕਾਰ ਹੈ। ਉਹ ਕਿਸੇ ਘਰਾਣੇ ਵਿੱਚ ਪੈਦਾ ਹੋਇਆ ਹੋਵੇ, ਉਹ ਕਿਸੇ ਕੁੱਲ ਕਿਸੇ ਬਿਰਾਦਰੀ ਵਿੱਚ ਪੈਦਾ ਹੋਇਆ ਹੋਵੇ, ਵਰਨ ਵੰਡ ਦੀ ਪਾਬੰਦੀ ਉਹਦੇ ਉੱਪਰ ਨਹੀਂ ਲਾਗੂ ਹੋਵੇਗੀ। ਗੁਰਮਤ ਨੇ ਹਰ ਇਨਸਾਨ ਨੂੰ ਪਰਮਾਤਮਾ ਦੇ ਨਾਮ ਜਪਣ ਦੇ ਅਧਿਕਾਰ ਸੰਬੰਧੀ ਕੇਵਲ ਜਾਗਰਤ ਹੀ ਨਹੀਂ ਕੀਤਾ, ਸਗੋਂ ਉਹ ਲੋਕ ਜਿਨ੍ਹਾਂ ਨੂੰ ਨਾਮ ਜਪਣ ਕਰਕੇ ਤਸੀਹੇ ਦਿੱਤੇ ਗਏ ਉਹਨਾਂ ਉੱਪਰ ਤਸ਼ੱਦਦ ਕੀਤਾ ਗਿਆ, ਉਹਨਾਂ ਦੇ ਅੰਮ੍ਰਿਤ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਦੀਵ ਕਾਲ ਲਈ ਸੰਭਾਲ ਕੇ ਰੱਖ ਲਿਆ ਗਿਆ। ਇੱਕ ਤਾਂ ਬਚਨ ਇਹ ਵੇ, ਦੂਸਰਾ ਕਿ ਆਪਣੇ ਸਮਰੱਥ ਸਤਿਗੁਰੂ ਨੂੰ ਨਿਰੰਕਾਰ ਪਾਰ ਬ੍ਰਹਮ ਦਾ ਰੂਪ ਜਾਣ ਕੇ ਅਭੇਦ ਜਾਣ ਕੇ ਉਹਨੂੰ ਪੂਜ, ਅਤੇ ਜੇਕਰ ਤੂੰ ਭਾਵਨਾ ਨਾਲ ਗੁਰੂ ਨੂੰ ਪਰਮੇਸ਼ਵਰ ਰੂਪ ਜਾਣ ਕੇ ਪੂਜੇਗਾ ਅਤੇ ਜੋ ਤੇਰੇ ਮਨ ਦੀ ਇੱਛਾ ਹੈ, ਜੋ ਤੇਰੇ ਮਨ ਦੀ ਮੁਰਾਦ ਹੈ, ਜੋ ਤੇਰੇ ਮਨ ਦੇ ਖਿਆਲ ਨੇ, ਇੰਨੀ ਅਟਲ ਅਡੋਲ ਸ਼ਰਧਾ ਬਣਾ ਅਤੇ ਤੇਰੀ ਹਰ ਇੱਛਾ ਗੁਰਦੇਵ ਪੂਰੀ ਕਰਨਗੇ। ਤੀਸਰਾ ਬਚਨ ਹੈ ਇਸ ਸ਼ਬਦ ਵਿੱਚ, ਕਿਉਂਕਿ ਜੋ ਅੱਜ ਵਿਚਾਰ ਚੱਲਣੀ ਹੈ, ਤੀਸਰਾ ਬਚਨ ਹੈ ਕਿ ਜੋ ਕੁਝ ਅਸੀਂ ਸੋਚਦੇ ਹਾਂ ਜ਼ਰੂਰ ਨਹੀਂ ਕਿ ਸਾਡੇ ਖਿਆਲ ਹੀ ਪੂਰੇ ਹੋਣ, ਪਰਮਾਤਮਾ ਉਹ ਕੁਝ ਸਾਡੇ ਨਾਲ ਕਈ ਵਾਰੀ ਭਾਣੇ ਵਰਤਾ ਦਿੰਦਾ ਜਿਹੜੇ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੀ ਚਿੱਤ ਖਿਆਲ ਵਿੱਚ ਵੀ ਲਿਆਉਂਦੇ ਨਹੀਂ ਹੁੰਦੇ। ਪਰਮਾਤਮਾ ਦੀ ਚੱਲੇਗੀ ਅਤੇ ਜੋ ਕੁਝ ਉਹ ਕਰਨਾ ਚਾਹੁੰਦਾ ਹੈ, ਤੇਰੀ ਕੋਈ ਤਾਕਤ ਉਸ ਪਰਮਾਤਮਾ ਦੇ ਕੀਤੇ ਨੂੰ ਰੋਕ ਨਹੀਂ ਸਕੇਗੀ। ਚੌਥਾ ਬਚਨ ਬੇਨਤੀ ਰੂਪ ਹੈ, ਹੇ ਪ੍ਰਭੂ ਅਸੀਂ ਤੇਰੇ ਵਾਜੇ ਖਾਂ, ਜੰਤ ਖਾਂ, ਜੀਵ ਖਾਂ, ਅਤੇ ਜਿਵੇਂ ਤੁਸੀਂ ਸਾਨੂੰ ਬੁਲਾਉਂਦੇ ਪਏ ਹੋ ਅਸੀਂ ਉਸੇ ਤਰ੍ਹਾਂ ਬੋਲਣੇ ਪਏ ਖਾਂ। ਹੇ ਮੇਰੇ ਮਾਲਕ, ਚੰਗੀ ਮੰਦੀ ਮਤ ਦਾ ਪ੍ਰੇਰਕ ਤੂੰ ਹੀ ਹੈ, ਤੇ ਜਿਵੇਂ ਤੁਸੀਂ ਪ੍ਰੇਰਦੇ ਪਏ ਹੋ ਉਸੇ ਤਰ੍ਹਾਂ ਜੀਵ ਕਰਦੇ ਪਏ ਨੇ। ਆਓ ਸਾਧ ਸੰਗਤ, ਇਹ ਵੇ ਅੱਜ ਦੀ ਵਿਚਾਰ ਦਾ ਮਰਕਜ਼ ਧੁਰਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਣੇ ਅੰਦਰ ਨੂੰ ਟਿਕਾਣ ਦਾ ਆਪਾਂ ਯਤਨ ਕਰੀਏ। ਕਿਉਂਕਿ ਸਾਡੇ ਮਨ ਦਾ ਸੁਭਾਅ ਹੈ ਕਿ ਜਿਵੇਂ ਪਾਣੀ ਦਾ ਚਸ਼ਮਾ ਨਿਰੰਤਰ ਫੁੱਟ ਫੁੱਟ ਕੇ ਪਾਣੀ ਬਾਹਰ ਕੱਢਦਾ, ਇਸੇ ਤਰ੍ਹਾਂ ਸਾਡਾ ਮਨ ਵੀ ਪਾਣੀ ਦੇ ਚਸ਼ਮੇ ਦੀ ਤਰ੍ਹਾਂ ਹੈ। ਇਹ ਕਿਤੇ ਵੀ ਜਾਏ ਨਿਰੰਤਰ ਇਹਦੇ ਵਿੱਚੋਂ ਖਿਆਲ ਫੁਰਨੇ, ਥਾਟਸ ਉਹ ਉਤਪੰਨ ਹੁੰਦੇ ਰਹਿੰਦੇ ਨੇ, ਪੈਦਾ ਹੁੰਦੇ ਰਹਿੰਦੇ ਨੇ। ਪਰ ਜੇਕਰ ਇਹਨੂੰ ਥੋੜ੍ਹਾ ਜਿਹਾ ਰੋਕਣ ਦਾ ਯਤਨ ਕਰੀਏ, ਕਿਉਂਕਿ ਆਪਣੇ ਮਨ ਨੂੰ ਵੇਖਾਂਗੇ ਤਾਂ ਰੋਕਣ ਦੀ ਜਾਚ ਆਏਗੀ। ਧਰਮ ਦੀ ਸਾਰੀ ਸਾਧਨਾ ਮਨ ਨੂੰ ਸਾਧਨ 'ਤੇ ਖਲੋਤੀ ਹੈ। ਜਿਹਨੂੰ ਮਨ ਸਾਧਨ ਦੀ ਜਾਚ ਆ ਗਈ ਉਹਨੇ ਆਪਣੀ ਜ਼ਿੰਦਗੀ ਨੂੰ ਸਾਧ ਲਿਆ ਹੈ। ਪਰ ਇਹਨੂੰ ਟਿਕਾਣਾ ਹੈ ਬਹੁਤ ਮੁਸ਼ਕਲ। ਪਰ ਅਰਦਾਸ ਕਰੀਏ ਮਾਲਕ ਅੰਦਰ ਦਾ ਟਿਕਾ ਬਖਸ਼ ਦੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਬਖਸ਼ਿਸ਼ ਕਰੋ। ਆਪ ਜੀ ਦਾ ਪਵਿੱਤਰ ਹੁਕਮ ਹੈ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਅੰਦਰ ਦੀ ਭਾਵਨਾ ਬਖਸ਼ ਕੇ ਵਿਚਾਰ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ, ਖੱਤਰੀ ਬ੍ਰਾਹਮਣ ਸੂਦ ਵੈਸ, ਕੋ ਜਾਪੈ ਹਰ ਮੰਤਰ ਜਪੈਨੀ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਬਦ ਦੀ ਪਹਿਲੀ ਤੁਕ ਵਿੱਚ ਇੱਕ ਐਲਾਨ ਕੀਤਾ ਕਿ ਭਾਵੇਂ ਕੋਈ ਇਨਸਾਨ ਖੱਤਰੀ ਹੋਵੇ, ਭਾਵੇਂ ਉਹ ਬ੍ਰਾਹਮਣ ਹੋਵੇ, ਚਾਹੇ ਉਹ ਵਪਾਰ ਕਰਨ ਵਾਲਾ ਵੈਸ਼ ਹੋਵੇ, ਜ਼ਿਮੀਂਦਾਰਾ ਕਰਨ ਵਾਲਾ ਹੋਵੇ, ਅਤੇ ਭਾਵੇਂ ਵਰਨ ਵੰਡ ਮੁਤਾਬਕ ਉਸ ਬੰਦੇ ਨੂੰ ਸ਼ੂਦਰ ਕਿਹਾ ਜਾਂਦਾ ਹੋਵੇ, ਪਰ ਗੁਰੂ ਰਾਮਦਾਸ ਕਹਿੰਦੇ ਨੇ ਹਰ ਇਨਸਾਨ ਨੂੰ ਹੱਕ ਹੈ ਕਿ ਉਹ ਪਰਿਪੂਰਨ ਪਰਮਾਤਮਾ ਦੀ ਭਗਤੀ ਅਤੇ ਪਰਮਾਤਮਾ ਦੇ ਜਪਣ ਯੋਗ ਮੰਤਰ ਨੂੰ ਜਪ ਸਕਦਾ ਹੈ। ਇਸ ਤੁਕ 'ਤੇ ਦਾਸ ਥੋੜ੍ਹਾ ਜਿਹਾ ਰੋਕਿਆ, ਅੱਜ ਬੇਨਤੀ ਕਰਨੀ ਚਾਹੇਗਾ। ਵਿਚਾਰਾਂਗੇ ਆਪਾਂ ਮੁਕੰਮਲ ਸ਼ਬਦ ਕੇ, ਕਿਉਂਕਿ ਜਿਸ ਮੁਲਕ ਵਿੱਚ ਆਪਾਂ ਰਹਿੰਦੇ ਹਾਂ, ਇਸ ਮੁਲਕ ਦੇ ਅੰਦਰ ਬੜੀ ਪੁਰਾਣੀ ਇੱਕ ਵਰਨ ਵੰਡ ਦੀ ਕੁਰੀਤੀ ਸ਼ਬਦ ਮੈਂ ਵਰਤਾਂ ਅਤੇ ਗਲਤ ਨਹੀਂ ਹੋਵੇਗਾ। ਇੱਕ ਕੁਰੀਤੀ ਹੈ ਕਿ ਪਰਮਾਤਮਾ ਦੀ ਬਣਾਈ ਹੋਈ ਇਨਸਾਨੀਅਤ ਨੂੰ, ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੱਤਾ ਗਿਆ। ਮਨੂ ਸਿਮਰਤੀ ਨੇ ਇਨਸਾਨ ਦੀ ਜਦੋਂ ਵੰਡੀ ਪਾਈ, ਉਹਨੇ ਚਾਰ ਵਰਨ ਬਣਾ ਦਿੱਤੇ। ਉਸ ਚਾਰ ਵਰਨਾਂ ਵਿੱਚ ਬ੍ਰਾਹਮਣ, ਖੱਤਰੀ, ਸ਼ੂਦ ਅਤੇ ਵੈਸ਼। ਜੇ ਆਪਾਂ ਤਰਤੀਬ ਦਈਏ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਫਿਰ ਇੱਥੋਂ ਤੱਕ ਹੀ ਨਹੀਂ, ਉਹਨਾਂ ਨੇ ਇਹਨਾਂ ਦੀ ਪੁਦੈਸ਼ ਦੇ ਥਾਂ ਵੀ ਨਿਰਧਾਰਿਤ ਕਰ ਦਿੱਤੇ। ਉਹਨਾਂ ਕਿਹਾ ਜੋ ਮੁੱਖ 'ਚੋਂ ਪੈਦਾ ਹੋਇਆ ਉਹ ਬ੍ਰਾਹਮਣ ਹੈ, ਜਿਸ ਦੀ ਪੈਦਾਇਸ਼ ਬਾਹਾਂ ਤੋਂ ਹੋਈ ਉਹ ਖੱਤਰੀ ਹੈ, ਜਿਸ ਦੀ ਪੈਦਾਇਸ਼ ਪੇਟ ਤੋਂ ਹੈ ਉਹ ਵੈਸ਼ ਹੈ, ਅਤੇ ਸ਼ੂਦਰ ਵਿਚਾਰੇ ਦੀ ਪੈਦਾਇਸ਼ ਉਹਨਾਂ ਨੇ ਪੈਰਾਂ ਵਿੱਚੋਂ ਬਣਾ ਦਿੱਤੀ। ਭਾਵੇਂ ਕਿ ਟੀਕਾਕਾਰਾਂ ਨੇ ਆਪਣੇ ਢੰਗ ਨਾਲ ਕਈ ਵਾਰੀ ਅਰਥ ਕਰਦਿਆਂ, ਸਿਮਰਤੀ ਦੇ ਅਰਥ ਵੀ ਕਰਦਿਆਂ, ਇਹਦੇ ਹੋਰ ਢੰਗ ਨਾਲ ਅਰਥ ਕੀਤੇ ਕਿ ਜਿਸ ਦੇ ਕੋਲ ਦਿਮਾਗ ਹੈ, ਮੁੱਖ ਤੋਂ ਗਿਆਨ ਦੀ ਗੱਲ ਕਰਦਾ ਉਹ ਬ੍ਰਾਹਮਣ, ਜਿਸ ਦੀਆਂ ਬਾਹਾਂ ਵਿੱਚ ਬਲ ਹੈ ਉਹ ਖੱਤਰੀ, ਜੋ ਪੇਟ ਪਾਲਣ ਦੀ ਪੂਰਤੀ ਦਾ ਯਤਨ ਕਰਦਾ ਵੈਸ਼, ਜੋ ਸਭ ਦੀ ਸੇਵਾ ਕਰਦਾ ਉਹ ਸ਼ੂਦਰ। ਖੈਰ ਇਹ ਉਹਨਾਂ ਦੇ ਅਰਥ ਕਰਨ ਦਾ ਆਪਣੇ ਅੰਦਰ ਦੇ ਖਿਆਲ ਨੇ, ਪਰ ਦਰਅਸਲ ਵਰਨ ਵੰਡ ਮੁਤਾਬਕ ਬ੍ਰਾਹਮਣ ਦੇ ਕਰਮ ਵੱਖਰੇ ਨੇ, ਖੱਤਰੀ ਦੇ ਕਰਮ ਵੱਖਰੇ ਨੇ, ਵੈਸ਼ ਅਤੇ ਸ਼ੂਦਰ ਦੇ ਕਰਮ ਵੱਖਰੇ ਵੱਖਰੇ ਨੇ। ਸਿਰਫ ਇੱਕ ਬੇਨਤੀ ਮਾਤਰ ਅਰਜ਼ ਕਰਨੀ ਚਾਹੁੰਦਾ, ਇੱਥੋਂ ਤੱਕ ਬ੍ਰਾਹਮਣ ਸਿਰਫ ਪੜ੍ਹ ਸਕਦਾ ਪੜ੍ਹਾ ਸਕਦਾ, ਯੱਗ ਕਰ ਸਕਦਾ ਯੱਗ ਕਰਾ ਸਕਦਾ ਹੈ, ਦਾਨ ਦਿੰਦਾ ਵਾਹਿਗੁਰੂ ਦਾਨ ਲੈਂਦਾ ਹੈ। ਬ੍ਰਾਹਮਣ ਦਾ ਕੰਮ ਹੈ ਕੇਵਲ ਪਠਨ ਪਾਠਨ ਕਰਨਾ, ਇਹ ਸਭ ਤੋਂ ਸ਼੍ਰੋਮਣੀ ਉੱਚੀ ਵਰਨ ਮੰਨਿਆ ਗਿਆ। ਖੱਤਰੀ ਨੂੰ ਇਹ ਕਿਹਾ ਗਿਆ ਕਿ ਤੇਰੀਆਂ ਬਾਹਾਂ ਵਿੱਚ ਤਾਕਤ, ਤੇਰਾ ਕੰਮ ਹੈ ਰਣ ਤੱਤੇ ਵਿੱਚ ਜੂਝ ਕੇ ਜ਼ੁਲਮ ਦਾ ਮੁਕਾਬਲਾ ਕਰਨਾ। ਵੈਸ਼ ਨੂੰ ਕਹਿ ਦਿੱਤਾ ਗਿਆ ਤੂੰ ਵਪਾਰ ਕਰ ਖੇਤੀਬਾੜੀ ਕਰ, ਅਤੇ ਸ਼ੂਦਰ ਨੂੰ ਕਹਿ ਦਿੱਤਾ ਗਿਆ ਕਿ ਤੂੰ ਚਾਰਾਂ ਵਰਨਾਂ ਵਿੱਚੋਂ ਸਭ ਤੋਂ ਨੀਵੇਂ ਵਰਨ ਵਿੱਚ ਹੈ, ਤੇਰਾ ਕੰਮ ਹੈ ਕਿ ਇਹਨਾਂ ਉੱਚੇ ਵਰਨ ਵਾਲੇ ਲੋਕਾਂ ਦਾ ਕੂੜਾ ਢੋਣਾ, ਇਹਨਾਂ ਦਾ ਮਲ ਆਪਣੇ ਸਿਰ 'ਤੇ ਚੁੱਕ ਕੇ ਬਾਹਰ ਜਾ ਕੇ ਸੱਟ ਕੇ ਆਉਣਾ। ਅਗਲੀ ਬੇਨਤੀ ਹੋਰ ਕਰਾਂ, ਕੱਲ੍ਹ ਵੀ ਸ਼ਾਇਦ ਅਰਜ਼ ਕੀਤੀ ਸੀ ਕਿ ਬ੍ਰਾਹਮਣ ਦਾ ਜਨੇਊ ਵੱਖਰਾ ਹੈ, ਖੱਤਰੀ ਦਾ ਵੱਖਰਾ ਹੈ, ਵੈਸ਼ ਦਾ ਵੱਖਰਾ ਹੈ, ਪਰ ਸ਼ੂਦਰ ਨੂੰ ਕੋਈ ਹੱਕ ਨਹੀਂ ਕਿ ਉਹ ਆਪਣੇ ਤਨ ਦੇ ਉੱਪਰ ਜਨੇਊ ਧਾਰਨ ਕਰ ਸਕੇ, ਉਹਨੂੰ ਅਧਿਕਾਰ ਹੀ ਕੋਈ ਨਹੀਂ। ਇੱਥੇ ਬਸ ਨਹੀਂ ਕਿ ਜੇ ਸ਼ੂਦਰ ਪਰਮਾਤਮਾ ਦਾ ਨਾਮ ਜਪਣ ਦੀ ਗੱਲ ਕਰੇ, ਮੈਂ ਉਸ ਸਿਮਰਤੀ ਵਿੱਚੋਂ ਕੁਝ ਬੇਨਤੀਆਂ ਕਰ ਰਿਹਾ, ਫਿਰ ਅੱਗੇ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇਸ ਹਿੰਦੁਸਤਾਨ ਵਿੱਚ ਕਿਹੜੀ ਕ੍ਰਾਂਤੀ ਪੈਦਾ ਕੀਤੀ। ਕੇਵਲ ਕਹਿਣ ਮਾਤਰ ਨਹੀਂ, ਇਹ ਪ੍ਰੈਕਟੀਕਲ ਗੁਰੂ ਗ੍ਰੰਥ ਸਾਹਿਬ ਦੇ ਬਚਨ ਅਤੇ ਸੱਚ ਇਵੇਂ ਪ੍ਰੈਕਟੀਕਲ ਰੂਪ ਵਿੱਚ ਸਿੱਖ ਧਰਮ ਦੇ ਸਿਧਾਂਤ ਵਿੱਚੋਂ ਆਪਾਂ ਇਹਨੂੰ ਵੇਖਣ ਦਾ ਯਤਨ ਕਰਾਂਗੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇਕਰ ਕੋਈ ਸ਼ੂਦਰ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੀ ਜ਼ਬਾਨ ਕੱਟ ਦਿੱਤੀ ਜਾਏ, ਜੇਕਰ ਕੋਈ ਪਰਮਾਤਮਾ ਦਾ ਨਾਮ ਵੇਦਾਂ ਦਾ ਨਾਮ ਸੁਣਦਾ ਹੈ ਉਹਦੇ ਕੰਨਾਂ ਵਿੱਚ ਢਾਲ ਕੇ ਸਿੱਕਾ ਪਾ ਦਿੱਤਾ ਜਾਏ। ਇੱਥੇ ਬਸ ਨਹੀਂ, ਤ੍ਰੇਤੇ ਵਿੱਚ ਤਾਂ ਸ਼ੰਭੂਕ ਰਿਸ਼ੀ ਦਾ ਕਤਲ ਹੀ ਇਸ ਕਰਕੇ ਕੀਤਾ ਗਿਆ ਕਿ ਰਾਮ ਰਾਜ ਦੇ ਵਿੱਚ ਇੱਕ ਸ਼ੂਦਰ ਨੂੰ ਕੀ ਹੱਕ ਹੈ ਕਿ ਪਰਮਾਤਮਾ ਦੀ ਭਗਤੀ ਕਰ ਸਕੇ। ਇਹ ਦੇਖੋ ਤਵਾਰੀਖ ਹੈ ਉਹਨਾਂ ਦੀ, ਉਹਨੂੰ ਹੱਕ ਕੋਈ ਨਹੀਂ ਪਰਮਾਤਮਾ ਦੀ ਭਗਤੀ ਦਾ। ਇੱਥੇ ਬਸ ਨਹੀਂ ਕਿ ਹਿੰਦੁਸਤਾਨ ਦੀ ਧਰਤੀ 'ਤੇ, ਇਸ ਭਾਰਤ ਦੀ ਧਰਤੀ 'ਤੇ ਇਸ ਵਿਚਾਰ ਨੂੰ ਕੋਈ ਮਤ ਆਪਣੇ ਨਿੱਜੇ ਧਰਮ ਦੇ ਵੱਲ ਤਰਕ ਸਮਝੇ, ਪਰ ਸੱਚਾਈ ਤਾਂ ਸੱਚਾਈ ਹੈ। ਇੱਥੇ ਪੱਥਰ ਪੂਜੇ ਗਏ, ਇੱਥੇ ਰੁੱਖ ਜੜ ਪੂਜੇ ਗਏ, ਇੱਥੇ ਸੱਚੇਵੇਂ ਪਾਣੀ ਨੂੰ ਪੂਜਿਆ ਗਿਆ, ਇੱਥੇ ਲੋਕਾਂ ਨੇ ਪਸ਼ੂਆਂ ਨੂੰ ਪੂਜਿਆ। ਪੱਥਰ ਪੂਜਿਆ ਜਾ ਸਕਦਾ, ਉਹ ਸਤਿਕਾਰਯੋਗ ਹੈ, ਪਸ਼ੂ ਨੂੰ ਪੂਜਿਆ, ਉਹਦੇ ਗੋਏ ਨੂੰ ਸਨਮਾਨ ਦੇ ਦਿੱਤਾ, ਪਰ ਇੱਕ ਇਨਸਾਨ ਜਿਹਦੇ ਵਿੱਚ ਰੱਬ ਦੀ ਜੋਤ ਵਰਦੀ ਹੈ ਉਹਦੇ ਨਾਲ ਸਲੂਕ ਸੱਚੇਵੇਂ ਪਸ਼ੂਆਂ ਤੋਂ ਵੀ ਮਾੜਾ ਕੀਤਾ ਗਿਆ। ਸ਼ਾਇਦ ਇਹੀ ਕਾਰਨ ਕਿ ਉਸ ਸਾਹਿਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਢੋਰ ਗਵਾਰ ਸ਼ੂਦਰ ਪਸ਼ਨਾੜੀ ਜੇ ਸਭ ਤਾੜਨ ਕੇ ਅਧਿਕਾਰੀ। ਸ਼ੂਦਰ ਦੀ ਤੁਲਨਾ ਇੱਕ ਪਸ਼ੂ ਤੋਂ ਵੀ ਬਦਤਰ ਕਰ ਦਿੱਤੀ ਗਈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ। ਉਸ ਤੋਂ ਪਹਿਲਾਂ ਭਗਤੀ ਕਰਨ ਵਾਲੇ ਭਗਤ ਬੇਅੰਤ ਐਸੇ ਨੇ ਜਿਹੜੇ ਅਖੌਤੀ ਨੀਵੀਂ ਜਾਤ ਵਿੱਚੋਂ, ਮੈਂ ਅਖੌਤੀ ਸ਼ਬਦ ਤਾਂ ਵਰਤ ਰਿਹਾ, ਇਹ ਰੱਬ ਨੇ ਵਰਨ ਵੰਡ ਨਹੀਂ ਬਣਾਇਆ, ਜਾਤ ਪਾਤ ਇਹ ਇਨਸਾਨ ਦੀ ਬਣਾਈ ਹੋਈ ਹੈ। ਉਹ ਭਗਤ ਪੈਦਾ ਹੋਏ, ਉਹਨਾਂ ਨੇ ਆਪਣੇ ਵੱਲੋਂ ਦੁਹਾਈ ਦੇ ਕੇ ਵੀ ਕਿਹਾ ਕਿ ਸੱਚ ਇਵੇਂ ਕਿ ਪਰਮਾਤਮਾ ਦਾ ਨਾਮ ਹਰ ਕੋਈ ਜਪ ਸਕਦਾ, ਪਰ ਸੱਚ ਇਵੇਂ ਕਿ ਉਹਨਾਂ ਦੀ ਗੱਲ ਉਤਨੀ ਜ਼ੋਰਦਾਰ ਅਸਰ ਨਾ ਦਿਖਾ ਸਕੀ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਸ਼ਬਦ 'ਚ ਅਸਰ ਰੱਖੀ, ਕਿਉਂਕਿ ਉਹ ਲੋਕਾਂ ਨੇ ਇਹਨਾਂ ਦੀ ਗੱਲ ਨੂੰ ਉੱਪਰ ਉੱਠਣ ਹੀ ਨਾ ਦਿੱਤਾ, ਸ਼ੂਦਰ ਕਹਿ ਕੇ ਫਿਰ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਆਓ ਮੈਂ ਥੋੜ੍ਹੇ ਬਾਣੀ 'ਚੋਂ ਬੇਨਤੀਆਂ ਕਰਨੀਆਂ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਜਦੋਂ ਵਰਨਾਂ ਦੇ ਵੱਖ ਵੱਖ ਧਰਮਾਂ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਸਾਰੀ ਦੁਨੀਆ ਵਿੱਚ ਹਰ ਇੱਕ ਵਰਨ ਦਾ ਇੱਕੋ ਹੀ ਧਰਮ ਹੈ, ਜੇਕਰ ਕੋਈ ਉਹਨੂੰ ਜ਼ਿੰਦਗੀ ਵਿੱਚ ਕਮਾ ਲਵੇ। ਆਸਾ ਕੀ ਵਾਰ ਵਿੱਚ ਬਚਨ ਹੈ ਕਿ ਯੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਹੁਣ ਇਹ ਹਜ਼ੂਰ ਨੇ ਚਾਰ ਸ਼ਬਦ ਵਰਤੇ ਕਿ ਜੋਗੀ ਆਪਣਾ ਧਰਮ ਬਣਾਈ ਬੈਠਾ ਹੈ। ਇੱਥੇ ਪਹਿਲਾ ਸ਼ਬਦੰ ਦਾ ਅਰਥ ਹੈ ਧਰਮ, ਫਰਜ਼। ਜੋਗੀ ਇਹ ਧਰਮ ਬਣਾਈ ਬੈਠਾ ਕਿ ਸਮਾਧੀਆਂ ਲਾ ਲਾ ਕੇ ਗਿਆਨ ਇਕੱਤਰ ਕਰਨਾ ਹੀ ਮੇਰਾ ਧਰਮ ਹੈ। ਬ੍ਰਾਹਮਣ ਨੇ ਕਿਹਾ ਕਿ ਵੇਦਾਂ ਦਾ ਪਠਨ ਪਾਠਨ ਅਧਿਐਨ ਕਰਨਾ ਹੀ ਮੇਰਾ ਧਰਮ ਹੈ। ਖੱਤਰੀ ਨੂੰ ਕਹਿ ਦਿੱਤਾ ਗਿਆ ਕਿ ਤੇਰਾ ਧਰਮ ਕੇਵਲ ਸ਼ਸਤਰ ਵਿੱਦਿਆ ਦਾ ਅਭਿਆਸ ਹੈ, ਅਤੇ ਸ਼ੂਦਰ ਵਿਚਾਰਾ ਇਹਨਾਂ ਤਿੰਨਾਂ ਦੇ ਸੇਵਾ ਕਰਨ ਵਾਸਤੇ ਉਹਦਾ ਧਰਮ ਬਣਾ ਦਿੱਤਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ, ਇੱਥੇ ਸਰਬ ਸ਼ਬਦੰ ਦਾ ਅਰਥ ਸਾਰਿਆਂ ਦਾ ਇੱਕੋ ਧਰਮ ਹੈ ਕੀ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਜਿਹਨੇ ਇਸ ਧਰਮ ਨੂੰ ਸਮਝ ਲਿਆ ਕਿ ਸਾਰਿਆਂ ਦਾ ਅਧਿਕਾਰ ਹੈ, ਉਹ ਪਰਮਾਤਮਾ ਦੀ ਭਗਤੀ ਕਰ ਸਕਦੇ। ਪਰ ਸੱਚ ਕਿ ਇੱਥੋਂ ਕੁਝ ਬਾਣੀ ਵਿੱਚੋਂ ਅਸੀਂ ਪ੍ਰਮਾਣ ਮੈਂ ਲੈਣੇ ਚਾਹਾਂਗਾ ਕਿ ਭਗਤੀ ਕਰਨ ਵਾਲੇ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ, ਭਗਤ ਨਾਮਦੇਵ ਜੀ ਦਾ ਅਸੀਂ ਇੱਕ ਇੱਕ ਦੋ ਦੋ ਸ਼ਬਦ ਲਾਂਗੇ। ਉਹਨਾਂ ਨੇ ਇੱਕ ਆਵਾਜ਼ ਦਿੱਤੀ ਕਿ ਇਨਸਾਨ ਨੂੰ ਇਨਸਾਨ ਸਮਝੋ, ਹਰ ਇਨਸਾਨ ਵਿੱਚ ਪਰਮਾਤਮਾ ਦੀ ਜੋਤ ਹੈ। ਪਰ ਉਹਨਾਂ ਦੇ ਸ਼ਬਦ ਕਹਿਣ ਦੇ ਬਾਵਜੂਦ ਏਡੀ ਵੱਡੀ ਮੂਵਮੈਂਟ, ਏਡੀ ਵੱਡੀ ਲਹਿਰ ਨਾ ਬਣ ਸਕੀ ਕਿ ਜਿਹੜੀ ਪ੍ਰੈਕਟੀਕਲ ਤੌਰ ਉੱਤੇ ਇਸ ਉੱਚੀ ਜ਼ਾਤ ਵਾਲਿਆਂ ਦਾ, ਇਸ ਵਰਨ ਵੰਡ ਦਾ ਮੁਕਾਬਲਾ ਕਰ ਸਕੇ। ਧਿਆਨ ਦਿਆ ਜੀ, ਜੋ ਮੈਂ ਨੁਕਤਾ ਸਾਂਝਾ ਕਰਨਾ ਚਾਹੁੰਦਾ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਆਵਾਜ਼ ਉਠਾਈ, ਕਬੀਰ ਸਾਹਿਬ ਜ਼ਾਤ ਦੇ ਬਰਖਿਲਾਫ ਆਵਾਜ਼ ਉਠਾਉਂਦੇ ਨੇ ਵਿਰੋਧ ਵਿੱਚ, ਅਤੇ ਪਾਂਡਾ ਕਹਿ ਰਿਹਾ ਖੁਦ ਸ਼ੂਦਰ ਹੈ, ਇਹ ਤਾਂ ਆਵਾਜ਼ ਉਠਾ ਰਿਹਾ। ਰਵਿਦਾਸ ਸਾਹਿਬ ਆਵਾਜ਼ ਉਠਾਉਣਗੇ ਅਤੇ ਕਿਹਾ ਜਾਏਗਾ ਇਹ ਸ਼ੂਦਰ ਜ਼ਾਤ ਵਿੱਚੋਂ ਹੈ। ਤਾਂ ਨਾਮਦੇਵ ਆਵਾਜ਼ ਉਠਾਉਂਦੇ ਨੇ, ਕੋਈ ਸ਼ੱਕ ਨਹੀਂ, ਪਰ ਉਹ ਕਹਿਣਗੇ ਕਿ ਇਹ ਆਪਣੀ ਜ਼ਾਤ ਤੋਂ ਕਿਰਨਤ ਹੋ ਕੇ ਆਵਾਜ਼ ਉਠਾ ਰਹੇ ਨੇ। ਪਰ ਨਹੀਂ, ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ। ਜੇ ਵਰਨ ਵੰਡ ਮੁਤਾਬਕ ਦੇਖੋ ਤਾਂ ਉਹਨਾਂ ਦਾ ਜਨਮ ਖੱਤਰੀਆਂ ਦੇ ਘਰ ਵਿੱਚ ਹੋਇਆ ਹੈ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਇਹਨੂੰ ਇਹ ਨਾ ਸਮਝਣਾ ਕਿ ਸ਼ਾਇਦ ਮੈਂ ਕਿਸੇ ਵਰਨ ਨਾਲ ਜੋੜਾਂਗਾ। ਉਹਨਾਂ ਦਾ ਜਨਮ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ ਹੈ। ਵਰਨ ਵੰਡ ਮੁਤਾਬਕ ਉਹ ਨਾਮ ਜਪ ਸਕਦੇ ਨੇ, ਉਹ ਪੜ੍ਹ ਸਕਦੇ ਨੇ, ਧਰਮ ਦੇ ਕਰਮ ਕਰ ਸਕਦੇ ਨੇ। ਇੱਥੋਂ ਤੱਕ ਕਿ ਵਰਨ ਵੰਡ ਮੁਤਾਬਕ ਤਾਂ 9 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਜੰਜੂ ਪਾਉਣ ਵਾਸਤੇ ਵੀ ਪੁਰੋਹਿਤ ਆਇਆ ਹੈ, ਪੰਡਿਤ ਆਇਆ ਹੈ। ਪਰ ਮੈਂ ਤਾਂ ਬੇਨਤੀ ਕਰਨ ਲੱਗਾ, ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਕ੍ਰਾਂਤੀ ਦਾ ਬੀਜ ਪੁੰਗਰ ਕੇ ਬਾਹਰ ਨਿਕਲਿਆ। ਕਬੀਰ ਸਾਹਿਬ ਨਾਮਦੇਵ ਨੇ ਤਾਂ ਜ਼ਰੂਰ ਕਿਹਾ ਕਿ ਜ਼ਾਤ ਪਿੱਛੇ ਨਾ ਤੁਰੋ, ਤੁਸੀਂ ਨੀਵੇਂ ਕਹਿੰਦੇ ਹੋ, ਸਾਡੇ ਅੰਦਰ ਪਰਮਾਤਮਾ ਹੈ। ਇਹ ਪਹਿਲਾ ਮੌਕਾ ਸੀ ਕਿ ਗੁਰੂ ਨਾਨਕ ਸਾਹਿਬ ਇੱਕ ਖੱਤਰੀ ਘਰਾਣੇ ਵਿੱਚ ਪੈਦਾ ਹੋ ਕੇ ਅਤੇ ਉੱਚੀ ਆਵਾਜ਼ ਨਾਲ ਕਿਹਾ, ਦੁਨੀਆਂ ਦੇ ਲੋਕੋ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਪਹਿਲੀ ਵਾਰ ਇਹ ਆਵਾਜ਼ ਆਈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਕੇਵਲ ਉਹਨਾਂ ਨੇ ਇੱਕ ਥਿਊਰੀ ਨਹੀਂ ਦਿੱਤੀ, ਜੋ ਮੈਂ ਬੇਨਤੀ ਕਰਨ ਲੱਗਾ, ਇਕੱਲੀ ਥਿਊਰੀ ਨਹੀਂ ਕਿ ਸਿਰਫ ਇੱਕ ਹਜ਼ੂਰ ਨੇ ਸ਼ਬਦ ਕਹਿ ਦਿੱਤੇ, ਜੋ ਗੁਰਦੇਵ ਨੇ ਆਪਣੀ ਰਸਨਾ ਤੋਂ ਕਿਹਾ, ਉਸ ਥਿਊਰੀ ਨੂੰ, ਉਸ ਸਿਧਾਂਤ ਨੂੰ ਮੇਰੇ ਗੁਰੂ ਨਾਨਕ ਦੀ ਜੋਤ ਨੇ। ਸੱਚ ਇਹਵੇ ਕਿ 239 ਸਾਲ ਲਾ ਕੇ ਦੁਨੀਆ ਦੇ ਨਕਸ਼ੇ 'ਤੇ ਪ੍ਰੈਕਟੀਕਲ ਰੂਪ ਦੇ ਵਿੱਚ ਇਹਨੂੰ ਉਭਾਰ ਕੇ ਰੱਖ ਦਿੱਤਾ, ਜੋ ਅੱਜ ਵੀ ਤੁਸੀਂ ਸਾਂਭ ਕੇ ਬੈਠੇ ਹੋ। ਇੱਥੇ ਮੈਂ ਕੁਛ ਬੇਨਤੀਆਂ ਭਗਤਾਂ ਸੰਬੰਧੀ ਕਰਨੀਆਂ ਚਾਹਾਂਗਾ। ਦੇਖੋ ਕਿ ਇੱਕ ਕੁੱਤਾ ਤਾਂ ਖੂਹ ਦੇ ਉੱਤੇ ਚੜ੍ਹ ਸਕਦਾ ਹੈ, ਪਰ ਸੱਚ ਇਹ ਇੱਕ ਸ਼ੂਦਰ ਸਵਰਨ ਜਾਤੀ ਵਾਲੇ ਦੇ ਖੂਹ ਦੇ ਨੇੜੇ ਨਹੀਂ ਟੁੱਕ ਸਕਦਾ। ਉਹਦਾ ਪਰਛਾਵਾਂ ਉੱਚੀ ਜ਼ਾਤ ਵਾਲੇ 'ਤੇ ਪੈ ਜਾਏ ਅਤੇ ਉਹਦੇ ਤੋਂ ਨਫ਼ਰਤ ਕੀਤੀ ਜਾਂਦੀ ਹੈ। ਅਤੇ ਸਿਰਫ 3 ਸ਼ਬਦ ਭਗਤਾਂ ਦੇ ਸ਼ਬਦ ਲਏ ਨੇ, ਕਬੀਰ ਸਾਹਿਬ ਦੇ, ਨਾਮਦੇਵ ਦੇ, ਰਵਿਦਾਸ ਸਾਹਿਬ ਦੇ। ਉਹਨਾਂ ਨੇ ਕਈ ਕਈ ਥਾਵਾਂ 'ਤੇ ਉਹ ਸ਼ਬਦ ਜਦੋਂ ਪੜ੍ਹਨੇ ਆ ਅਤੇ ਹਿਰਦੇ ਵੇਦਕ ਉਹਨਾਂ ਦੀ ਵੇਦਨਾ ਹੈ ਜੋ ਪਰਮਾਤਮਾ ਦੇ ਚਰਨਾਂ 'ਚ ਕਰਦੇ। ਭਗਤ ਨਾਮਦੇਵ ਜੀ ਦੀ ਬਾਣੀ ਹੈ, ਆਪ ਸਭ ਨੂੰ ਪਤਾ ਹੈ ਕਿ ਉਹ ਛਿੰਬੇ ਪਰਿਵਾਰ ਨਾਲ ਸੰਬੰਧਿਤ ਨੇ, ਕੱਪੜੇ ਰੰਗਣ ਦੇ, ਕੱਪੜੇ ਸੀਣ ਦਾ ਕੰਮ ਕਰਦੇ। ਪਰ ਉਸ ਮਹਾਂਪੁਰਖ ਨੇ ਜਿਸ ਦਿਨ, ਜਿਹਨੂੰ ਭਗਵਾਨ ਦਾ ਮੰਦਿਰ ਕਿਹਾ ਜਾਂਦਾ ਹੈ, ਯਾਦ ਰੱਖਿਓ ਕਿ ਇਕੱਲਾ ਇਹ ਲੋਕ ਰੱਬ ਦੇ ਨਾਮ 'ਤੇ ਵਿਤਕਰੇ ਹੀ ਨਹੀਂ ਖੜ੍ਹਾ ਕਰਦੇ ਰਹੇ, ਇੱਥੋਂ ਤੱਕ ਕਿ ਪਰਮਾਤਮਾ ਦੇ ਨਾਮ 'ਤੇ ਬਣਾਏ ਹੋਏ ਅਸਥਾਨਾਂ 'ਤੇ ਵੀ ਕਾਬਜ਼ ਹੋ ਕੇ ਸ਼ੂਦਰਾਂ ਨੂੰ ਉਸ ਮੰਦਰਾਂ ਵਿੱਚੋਂ ਧੱਕੇ ਵੀ ਮਾਰਦੇ ਰਹੇ ਨੇ। ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕੀ ਬਖਸ਼ਿਸ਼ ਕੀਤੀ ਕਿ ਭਗਤ ਨਾਮਦੇਵ ਮੰਦਰ ਵਿੱਚ ਜਾਂਦੇ ਨੇ। ਉਹ ਜ਼ਿਆਦਾ ਡਿਟੇਲ 'ਚ ਨਹੀਂ, ਕਿਉਂਕਿ ਇੱਥੇ ਰੋਜ਼ ਗੁਰਮੁਖ ਵਿਦਵਾਨ ਸਿੰਘ ਸਾਹਿਬ ਕਥਾ ਕਰਦੇ ਨੇ ਅਤੇ ਤਕਰੀਬਨ ਇਹ ਜ਼ਿਕਰ ਕਿਤੇ ਨਾ ਕਿਤੇ ਚੱਲਦਾ ਹੈ, ਸਿਰਫ ਪ੍ਰਮਾਣ ਵਜੋਂ। ਭਗਤ ਨਾਮ ਦੇ ਪਰਮਾਤਮਾ ਦੀ ਭਗਤੀ ਕਰਦੇ ਨੇ। ਜੇ ਉਹ ਆਪਣੀ ਮੌਜ ਵਿੱਚ ਹੱਸਦੇ ਖੇਡਦੇ ਮੰਦਰ ਵਿੱਚ ਆ ਗਏ ਨੇ, ਮੰਦਰ ਵਿੱਚ ਪ੍ਰਵੇਸ਼ ਕੀਤਾ ਅਤੇ ਉਹਨਾਂ ਦੇ ਕਥਨ ਮੁਤਾਬਕ, ਉਹਨਾਂ ਦੇ ਬਚਨ ਮੁਤਾਬਕ, ਉਹਨਾਂ ਨੂੰ ਪੈਰਾਂ ਦੇ ਠੁੱਡੇ ਮਾਰ ਕੇ, ਠੋਕਰਾਂ ਮਾਰ ਕੇ ਤੇ ਜੋ ਸ਼ਬਦ ਉਹਨਾਂ ਨੇ ਕਹੇ ਉਹਨਾਂ ਦੀ ਰਚਨਾ ਮੁਤਾਬਕ ਉਹ ਕਹਿੰਦੇ ਨੇ ਇੱਕ ਤਾਂ ਠੁੱਡੇ ਮਾਰੇ ਤੇ ਦੂਜੇ ਨਾਲ ਸ਼ੂਦਰ ਸ਼ੂਦਰ ਕਹਿ ਕੇ ਮੈਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਕਿ ਸ਼ੂਦਰ ਤੈਨੂੰ ਕੋਈ ਅਧਿਕਾਰ ਨਹੀਂ ਇਸ ਮੰਦਰ ਵਿੱਚ ਬੈਠਣ ਦਾ। ਉਹਨਾਂ ਨੇ ਇੱਕ ਫਰਿਆਦ ਕੀਤੀ, ਉਹ ਦਰਦ ਭਰੀ ਇੱਕ ਵੇਦਨਾ ਹੈ ਉਹਨਾਂ ਦੇ ਬਚਨਾਂ ਵਿੱਚੋਂ। ਕਹਿੰਦੇ ਨੇ ਉਹ ਮੇਰੇ ਪਾਰ ਬ੍ਰਹਮ ਪਰਮੇਸ਼ਰ, ਤੂੰ ਸਾਰਿਆਂ ਘਟਾਂ ਵਿੱਚ ਰਮਿਆ ਹੈ, ਤੂੰ ਸਾਰੀਆਂ ਥਾਵਾਂ 'ਤੇ ਬਿਰਾਜਮਾਨ ਹੈ, ਪਰ ਜਿਹੜੇ ਨਾਮ 'ਤੇ ਤੇਰੇ ਮੰਦਰ ਬਣਾਈ ਬੈਠੇ ਨੇ ਮੈਂ ਉਸ ਵਿੱਚ ਪ੍ਰਵੇਸ਼ ਕੀਤਾ ਅਤੇ ਸ਼ੂਦਰ ਕਹਿ ਕੇ ਧੱਕੇ ਮਾਰੇ, ਮੇਰਾ ਤਾਂ ਕੁਛ ਨਹੀਂ ਜਾਣਾ, ਮੈਨੂੰ ਲੋਕ ਚੀਪਾ ਹੀ ਕਹਿਣਗੇ, ਪਰ ਅਸਲ ਵਿੱਚ ਦੇਖੀ ਇਹ ਤੇਰੀ ਇੱਜ਼ਤ ਦਾ ਸਵਾਲ ਹੈ। ਇਹ ਗੱਲ ਧਿਆਨ ਨਾਲ ਸੁਣਿਓ, ਇਹ ਬਚਨ ਹੈ ਕਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਹੇ ਮੇਰੇ ਪਰਮਾਤਮਾ ਤੂੰ ਮੈਨੂੰ ਭੁਲਾ ਨਾ, ਤੂੰ ਮੈਨੂੰ ਵਿਸਾਰ ਨਾ, ਤੂੰ ਮੈਨੂੰ ਆਪਣੇ ਤੋਂ ਦੂਰ ਨਾ ਕਰੀ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ, ਇਹਦਾ ਅਰਥ ਜਿਹੜੇ ਉੱਚੀ ਵਰਨ ਵਾਲੇ ਨੇ, ਆਲਾਵੰਤੀ ਇਹ ਭਰਮਜੋ ਹੈ ਮੁਝ ਉੱਪਰ ਸਭ ਕੋ ਪਿਲਾ, ਇਹ ਉੱਚੀ ਜ਼ਾਤ ਵਾਲੇ ਮੇਰੇ 'ਤੇ ਗੁੱਸੇ ਹੁੰਦੇ ਪਏ। ਸ਼ੂਦ ਸ਼ੂਦ ਕਰ ਮਾਰ ਉਠਾਇਓ, ਸ਼ੂਦਰ ਸ਼ੂਦਰ ਕਹਿ ਕੇ ਧੱਕੇ ਮਾਰਦੇ ਪਏ ਨੇ। ਕਹਾਂ ਕਹੂੰ ਬਾਪ ਬੀਠਲਾ, ਮੂਵੇ ਕੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿ ਤੈ ਤੇਰੀ ਪੈਜ ਪਛਾਉਂਦੀ ਕੋਇਲਾ। ਪੈਜ ਦਾ ਅਰਥ ਇਹੀ ਕਰਾਂਗੇ ਕਿ ਤੇਰੀ ਇੱਜ਼ਤ ਪਿੱਛੇ ਪੈ ਜਾਏਗੀ, ਇਹ ਮੈਨੂੰ ਲੋਕ ਸ਼ੂਦਰ ਕਹਿੰਦੇ ਪਏ ਨੇ। ਦੂਸਰਾ ਸ਼ਬਦ ਹੈ ਉਹਨਾਂ ਦਾ ਕਿ ਖਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਸ ਨੂੰ ਸ਼ਬਦ ਨੂੰ ਫਿਰ ਸੁਣੋ, ਛੀਪੇ ਕੇ ਜਨਮ ਕਾਹੇ ਕੋ ਆਇਆ, ਇਹਦਾ ਮਤਲਬ ਸ਼ੂਦਰ ਕਹਿ ਕੇ ਉਹਨਾਂ ਨੂੰ ਦੁਰਕਾਰਿਆ ਜਾ ਰਿਹਾ ਹੈ। ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਖਰਗੁਣ ਉਚਰੇ, ਭਗਤ ਜਨਾ ਕੋ ਦਿਓਰਾ ਫਿਰੇ। ਮੈਂ ਸਿਰਫ ਦੋ ਪ੍ਰਮਾਣ ਲਏ ਕਿ ਇੱਕ ਭਗਤ ਪਰਮਾਤਮਾ ਦੀ ਭਗਤੀ ਵੀ ਜੁੜਿਆ, ਸੱਚ ਇਵੇਂ ਅਖੌਤੀ ਸਵਰਨ ਜਾਤੀ ਵਾਲਿਆਂ ਨੇ ਉਸ ਭਗਤੀ ਕਰਨ ਵਾਲੇ ਨੂੰ ਧੱਕੇ ਮਾਰ ਦਿੱਤੇ, ਇਸ ਕਰਕੇ ਕਿ ਤੈਨੂੰ ਕੋਈ ਅਧਿਕਾਰ ਨਹੀਂ ਕਿ ਤੂੰ ਭਗਵਾਨ ਦੀ ਭਗਤੀ ਕਰ ਸਕੇ, ਤੇਰੇ ਅਧਿਕਾਰ ਖੇਤਰ ਵਿੱਚ ਭਗਤੀ ਹੈ ਹੀ ਨਹੀਂ। ਦੂਸਰੀ ਬੇਨਤੀ ਕਰਾਂ, ਅਸੀਂ ਭਗਤ ਰਵਿਦਾਸ ਸਾਹਿਬ ਜੀ ਦੇ ਅੰਮ੍ਰਿਤ ਬੋਲ ਪੜ੍ਹਨੇ, ਉਹਨਾਂ ਨੇ ਵੀ ਆਪਣੇ ਖਿਰਦੇ ਦੀ ਵੇਦਨਾ ਤੋਂ ਬੜੇ ਸ਼ਬਦ ਐਸੇ ਕਹਿ, ਮੇਰੀ ਜ਼ਾਤ ਕਮੀਨੀ ਪਾਤ ਕਮੀਨੀ ਖੋਛਾ ਜਨਮ ਖਮਾਰਾ, ਕਿਉਂਕਿ ਉਹਨਾਂ ਨੂੰ ਦੁਰਕਾਰਿਆ ਜਾ ਰਿਹਾ ਸਮਾਜ ਵੱਲੋਂ। ਉਹਨਾਂ ਨੇ ਭਾਵੇਂ ਇਹ ਉੱਤਰ ਵੀ ਦਿੱਤੇ ਕਿ ਜੇ ਉੱਚੀ ਜ਼ਾਤ ਵਿੱਚ ਪੈਦਾ ਹੋ ਕੇ ਪਰਮਾਤਮਾ ਦੀ ਭਗਤੀ ਨਹੀਂ ਕਰਦਾ ਤਾਂ ਉੱਚੀ ਜ਼ਾਤ ਨੇ ਪਾਰ ਨਹੀਂ ਕਰਨਾ, ਜੇ ਨੀਵੀਂ ਜ਼ਾਤ ਵਿੱਚ ਪੈਦਾ ਹੋ ਕੇ ਕੋਈ ਪਰਮਾਤਮਾ ਦੀ ਭਗਤੀ ਕਰਦਾ ਤਾਂ ਉਹਨੂੰ ਸੰਸਾਰ ਤਰਨ ਤੋਂ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਇੱਕ ਬਚਨ ਮੈਂ ਆਪ ਨਾਲ ਉਹਨਾਂ ਦਾ ਸਿਰਫ ਸਾਂਝਾ ਕਰਨਾ ਹੈ। ਉਹਨਾਂ ਦਾ ਸ਼ਬਦ ਹੈ ਰਾਗ ਮਲਾਰ ਅੰਦਰ, ਕੱਲ ਵੀ ਇੱਕ ਇਸ਼ਾਰਾ ਕੀਤਾ ਸੀ ਉਸ ਤੁਕ ਵਿੱਚੋਂ ਕਿ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰੰਗ, ਇਹ ਕਿਉਂ ਸ਼ਬਦ ਕਹਿ ਉਹਨਾਂ ਬ੍ਰਹਮ ਗਿਆਨੀਆਂ ਨੇ, ਉਹ ਬ੍ਰਹਮ ਦੇਖਣ ਵਾਲੇ, ਬ੍ਰਹਮ ਸੁਣਨ ਵਾਲੇ, ਬ੍ਰਹਮ ਨੂੰ ਪ੍ਰਚਾਰਨ ਵਾਲੇ, ਜਦੋਂ ਉਹਨਾਂ ਦੇ ਸ਼ਬਦ ਪੜ੍ਹਦੇ ਹਾਂ ਇਹਦਾ ਮਤਲਬ ਕਿ ਉੱਚੀ ਜ਼ਾਤ ਦੇ ਉਹ ਸਤਾਏ ਹੋਏ ਭਗਤ ਨੇ, ਉੱਚੀ ਜ਼ਾਤ ਵਾਲਿਆਂ ਨੇ ਪੂਰਾ ਯਤਨ ਕੀਤਾ ਅਤੇ ਉਹਨਾਂ ਨੇ ਸ਼ਬਦ ਕਹਿ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰੰਗ, ਮੇਰੀ ਜ਼ਾਤ ਪ੍ਰਗਟ ਤੌਰ ਵੀ ਚਮੜੇ ਦਾ ਕੰਮ ਕਰਨ ਵਾਲਾ ਵਾਂ, ਪਰ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੇਰੇ ਖਿਰਦੇ ਵਿੱਚ ਕੇਵਲ ਪਰਮਾਤਮਾ ਦਾ ਨਾਮ ਹੈ। ਅਗਲੀਆਂ ਤੁਕਾਂ ਦੇ ਅਰਥ ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ। ਸੁਰ ਸ਼੍ਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ, ਸੁਰਾ ਨਤ ਅਪਵਿੱਤਰ ਜਲ ਰੇ, ਸੁਰ ਸ਼੍ਰੀ ਮਿਲਤ ਨੈ ਹੋਏ ਆਨੰਗ, ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੇ ਉਪਰੈ, ਪੂਜਿਆ ਕਰ ਨਮਸਕਾਰੰਗ, ਮੇਰੀ ਜਾਤ ਕੁੱਟ ਬਾਂਡਲਾਂ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੈ ਡਨੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਇਹਦੇ ਥੋੜ੍ਹੇ ਜਿਹੇ ਅਰਥ ਆਪਾਂ ਕਰ ਲਈਏ। ਬਚਨ ਹੈ ਸੁਰ ਸ਼੍ਰੀ ਸਲਲ ਕ੍ਰਿਤ ਬਾਰਨੀ ਰੇ, ਸੁਰ ਸ਼੍ਰੀ ਦਾ ਅਰਥ ਹੈ ਗੰਗਾ, ਸਲਲ ਦਾ ਅਰਥ ਹੈ ਲਹਿਰਾਂ, ਕਿਉਂਕਿ ਇਸ ਪਰਮਾਨ ਨੂੰ ਦੋ ਢੰਗ ਨਾਲ, ਇਸ ਉਦਾਹਰਨ ਨੂੰ ਦੋ ਤਰੀਕਿਆਂ ਨਾਲ ਪੇਸ਼ ਕੀਤਾ ਗਿਆ, ਇੱਕ ਵਰਨ ਵੰਡ ਅਤੇ ਚੋਟ ਅਤੇ ਦੂਜੀ ਪਰਮਾਤਮਾ ਦੇ ਨਾਮ ਦੀ ਉਪਮਾ। ਮਹਾਰਾਜ ਕਹਿੰਦੇ ਨੇ ਸੁਰ ਸ਼੍ਰੀ ਸਲਲ ਕ੍ਰਿਤ ਬਾਰਨੀ ਰੇ, ਬਾਰਨੀ ਦਾ ਅਰਥ ਸ਼ਰਾਬ। ਕਹਿੰਦੇ ਨੇ ਜੇਕਰ ਕੋਈ ਇਨਸਾਨ ਗੰਗਾ ਦੇ ਪਾਣੀ ਦੀਆਂ ਉੱਠਦੀਆਂ ਪਵਿੱਤਰ ਲਹਿਰਾਂ ਨੂੰ ਲੈ ਕੇ ਉਹਦਾ ਸ਼ਰਾਬ ਕੱਢ ਲਵੇ ਅਤੇ ਉਹ ਸ਼ਰਾਬ ਕੱਢ ਕੇ ਲੋਕਾਂ ਨੂੰ ਕਹਿ ਦੇਖੋ ਜੀ ਇਹਦੇ ਤੋਂ ਨਫ਼ਰਤ ਨਾ ਕਰੋ, ਇਹ ਤਾਂ ਗੰਗਾ ਦੇ ਪਾਣੀ ਵਿੱਚੋਂ ਨਿਕਲਿਆ ਹੈ, ਇਹ ਗੰਗਾ ਜਲ ਵਿੱਚੋਂ ਪੈਦਾ ਹੋਇਆ ਹੈ। ਭਗਤ ਜੀ ਕਹਿੰਦੇ ਨੇ ਕਿ ਅਗਿਆਨੀ ਬੰਦੇ ਇਸ ਭਰਮ ਵਿੱਚ ਪੈ ਕੇ ਕਹਿ ਦੇਣਗੇ ਕਿ ਇਹ ਗੰਗਾ ਦੇ ਪਾਣੀ ਵਿੱਚੋਂ ਨਿਕਲਿਆ, ਗੰਗਾ ਦੇ ਜਲ ਵਿੱਚੋਂ ਨਿਕਲਿਆ, ਇਹ ਕਿਹੜਾ ਖਰਾਬ, ਇਹ ਤਾਂ ਪਵਿੱਤਰ ਹੈ। ਪਰ ਕਹਿੰਦੇ ਨੇ ਰੱਬ ਦੀ ਭਗਤੀ ਕਰਨ ਵਾਲੇ ਸੰਤ ਜਨ, ਬੰਦਗੀ ਕਰਨ ਵਾਲੇ ਗੁਰਮੁਖ, ਉਹ ਇਸ ਸ਼ਬਦਾਵਲੀ ਦਾ, ਇਸ ਚੀਜ਼ ਦਾ ਵਿਰੋਧ ਕਰਨਗੇ। ਉਹ ਕਹਿਣਗੇ ਸ਼ਰਾਬ ਭਾਵੇਂ ਆਮ ਪਾਣੀ ਦੀ ਹੋਵੇ ਅਤੇ ਸ਼ਰਾਬ ਭਾਵੇਂ ਗੰਗਾ ਦੇ ਪਾਣੀ ਦੀ ਹੋਵੇ, ਉਹ ਹਰ ਥਾਂ 'ਤੇ ਨਿੰਦਣਗੀ ਯੋਗ ਹੈ। ਆਖਰੀ ਅਰਥ ਇਹ ਨੇ, ਇਹਦੇ ਭਾਵ ਅਰਥ ਕੀ ਨੇ ਕਿ ਸੁਰ ਸ਼੍ਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ, ਗੰਗਾ ਹੈ ਪਵਿੱਤਰ, ਜਿਵੇਂ ਪਵਿੱਤਰ ਗੰਗਾ ਦੇ ਪਾਣੀ ਦਾ ਬਣਿਆ ਹੋਇਆ ਸ਼ਰਾਬ, ਉਹਨੂੰ ਕਿਤੇ ਸਤਿਕਾਰ ਨਹੀਂ ਮਿਲੇਗਾ। ਅਤੇ ਪਿਆਰਿਆ, ਜੇ ਤੂੰ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਆਪਣੀ ਜਾਤ ਦਾ ਹੰਕਾਰ ਕਰਨਾ, ਚੇਤੇ ਰੱਖੀ ਜਿਵੇਂ ਗੰਗਾ ਦਾ ਨਿਕਲਿਆ ਸ਼ਰਾਬ ਪ੍ਰਵਾਨ ਨਹੀਂ, ਇਸੇ ਤਰ੍ਹਾਂ ਤੇਰੀ ਉੱਚੀ ਜਾਤ ਦਾ ਹੰਕਾਰ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ। ਕਿਉਂਕਿ ਇੱਕ ਪ੍ਰਕਰਨ ਹੈ ਸਮਝਾਉਣ ਵਾਸਤੇ ਭਗਤ ਜੀ ਨੇ, ਦੇਖੋ ਸ਼ਬਦ ਕਹਿਣ ਲੱਗੇ ਗੰਗਾ ਦੇ ਸ਼ਰਾਬ ਪ੍ਰਵਾਨ ਨਹੀਂ ਅਤੇ ਉੱਚੀ ਜਾਤ ਦਾ ਅਹੰਕਾਰ ਪ੍ਰਵਾਨ ਨਹੀਂ, ਉਹ ਵੀ ਇੱਕ ਨਸ਼ਾ ਹੈ। ਅਗਲਾ ਬਚਨ ਹੈ ਸੁਰਾ ਨਤ ਅਪਵਿੱਤਰ ਜਲ ਰੇ, ਸਮਝਿਓ ਉਦਾਹਰਨ ਉਹ ਗੰਗਾ ਦੀ ਹੋਈ ਹੈ। ਸੁਰਾ ਦਾ ਅਰਥ ਸ਼ਰਾਬ, ਨਤ ਅਵਰ ਜਲ ਰੇ ਅਤੇ ਹੋਰ ਪਾਣੀ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ, ਸ਼ਰਾਬ ਹੋਵੇ ਮੈਲਾ ਪਾਣੀ ਹੋਵੇ ਉਹਨੂੰ ਗੰਗਾ ਦੇ ਪਾਣੀ ਵਿੱਚ ਮਿਲਾ ਦਿਓ ਅਤੇ ਉਹਦਾ ਮੈਲਾਪਨ ਅਤੇ ਨਸ਼ਾ ਵੀ ਚਲਾ ਜਾਂਦਾ। ਕਹਿੰਦੇ ਨੇ ਪਰਮਾਤਮਾ ਦਾ ਨਾਮ ਤੇ ਇੱਕ ਗੰਗਾ ਦੇ ਪਾਣੀ ਦੀ ਤਰ੍ਹਾਂ ਨਿਰਮਲ ਹੈ, ਸਾਡੇ ਵਰਗੇ ਚਮੜਾ ਗੰਢਣ ਵਾਲੇ ਵੀ ਜੇ ਉਹਦੀ ਭਗਤੀ ਕਰਨ ਤੇ ਪਰਮਾਤਮਾ ਤਾਂ ਇਹ ਚਮੜਾ ਗੰਢਣ ਵਾਲਿਆਂ ਨੂੰ ਵੀ ਆਪਣੇ ਨਾਲ ਮਿਲਾ ਲੈਂਦਾ ਹੈ। ਦੇਖੋ ਇੱਥੇ ਸ਼ਬਦ ਹਜ਼ੂਰ ਨੇ ਇਹ ਬਚਨ ਕਹੇ, ਇਹਦਾ ਮਤਲਬ ਫਿਰ ਮੈਂ ਸੰਖੇਪ ਜੀ ਦੁਹਰਾ ਦੇਣਾ ਵਾਂ ਕਿ ਭਾਵੇਂ ਕਿਸੇ ਨੂੰ ਉੱਚੀ ਜਾਤ ਅਤੇ ਗੁਣਾਂ ਦਾ ਹੀ ਹੰਕਾਰ ਕਿਉਂ ਨਾ ਹੋਵੇ, ਉਹ ਬੰਦਾ ਸਵੀਕਾਰ ਨਹੀਂ। ਅਤੇ ਦੂਸਰਾ, ਨੀਵੀਂ ਜਾਤ ਵਿੱਚ ਪੈਦਾ ਹੋ ਕੇ ਪਰਮਾਤਮਾ ਦੀ ਭਗਤੀ ਕਰੇ, ਉਹ ਲੋਕ ਪਰਲੋਕ ਵਿੱਚ ਪ੍ਰਵਾਨ ਹੈ। ਅਗਲਾ ਬਚਨ ਹੈ ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਆ ਤਾੜੀ ਦਾ ਜਿਹੜਾ ਰੁੱਖ ਹੈ ਨਾ, ਇਹ ਬਿਹਾਰ 'ਚ ਕਾਫੀ ਮਿਲਦਾ ਹੈ, ਇਹਦੇ ਵਿੱਚੋਂ ਨਸ਼ਾ ਬੂੰਦਾਂ ਟਪਕਦਾ ਹੈ, ਇਹਨੂੰ ਕੱਟ ਮਾਰਦੇ ਨੇ ਤਾੜੀ ਦੇ ਰੁੱਖ ਨੂੰ, ਅਤੇ ਉੱਥੇ ਕੱਟ ਮਾਰ ਕੇ ਉਹਦੇ ਤਣੇ 'ਚ ਨਾਲ ਉਹਦੇ ਮਿੱਟੀ ਦਾ ਬਰਤਨ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ। ਉਸ ਕੱਟੀ ਹੋਈ ਥਾਂ ਵਿੱਚੋਂ, ਉਸ ਰੁੱਖ ਵਿੱਚੋਂ ਨਸ਼ੇ ਦੀਆਂ ਬੂੰਦਾਂ ਟਪਕਦੀਆਂ ਨੇ, ਉਹ ਸ਼ਰਾਬ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਸ਼ਾਸਤਰਾਂ ਮੁਤਾਬਕ ਤਾੜੀ ਦੇ ਰੁੱਖ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਇਹਦੇ ਵਿੱਚੋਂ ਨਕਸ਼ਾ ਨਿਕਲਦਾ, ਪਰ ਇਸੇ ਰੁੱਖ ਦਾ ਜਦੋਂ ਕਾਗਜ਼ ਬਣ ਜਾਏ, ਇਸੇ ਰੁੱਖ ਦਾ ਜਦੋਂ ਪੇਪਰ ਬਣ ਜਾਏ ਅਤੇ ਉਸ ਪੇਪਰ ਦੇ ਉੱਪਰ ਕੋਈ ਲਿਖ ਦੇਵੇ ਵਾਹਿਗੁਰੂ, ਉਸ ਕਾਗਜ਼ ਉੱਤੇ ਕੋਈ ਲਿਖ ਦੇਵੇ ਰਾਮ ਨਾਮ, ਉਸ ਕਾਗਜ਼ ਉੱਪਰ ਲਿਖ ਦੇਵੇ ਕੋਈ ਅੱਲਾਹੂ ਅਕਬਰ, ਜਦੋਂ ਪਰਮਾਤਮਾ ਦਾ ਨਾਮ ਤਾੜੀ ਦੇ ਰੁੱਖ ਦੇ ਬਣੇ ਹੋਏ ਕਾਗਜ਼ ਉੱਤੇ ਲਿਖਿਆ ਜਾਂਦਾ ਅਤੇ ਲੋਕ ਉਸ ਕਾਗਜ਼ ਨੂੰ ਮੱਥੇ ਟੇਕਣ ਲੱਗ ਪੈਂਦੇ ਨੇ। ਇਹ ਉਦਾਹਰਨ ਕਿਵੇਂ ਹੈ, ਤਾੜੀ ਦਾ ਰੁੱਖ ਅਪਵਿੱਤਰ ਹੈ ਪਰ ਕਾਗਜ਼ ਬਣ ਕੇ ਉੱਤੇ ਨਾਮ ਲਿਖਿਆ ਜਾਏ ਪੂਜਣ ਯੋਗ ਹੈ। ਕਹਿਣ ਲੱਗੇ ਤੁਹਾਡੀ ਵਰਨ ਵੰਡ ਮੁਤਾਬਕ, ਤੁਹਾਡੇ ਮੁਤਾਬਕ ਤੁਸੀਂ ਮੈਨੂੰ ਸ਼ੂਦਰ ਕਹਿੰਦੇ ਹੋ, ਮੈਂ ਮੰਨ ਲਓ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ। ਪਰ ਕਹਿਣ ਲੱਗੇ ਅੱਜ ਇਸ ਤਾੜੀ ਦੇ ਰੁੱਖ ਰਵਿਦਾਸ ਦੇ ਜੀਵਨ ਵਿੱਚ, ਇਹਦੇ ਖਿਰਦੇ ਦੇ ਕਾਗਜ਼ 'ਤੇ ਕੇਵਲ ਰਾਮ ਨਾਮ ਲਿਖਿਆ ਗਿਆ ਹੈ, ਜਿਵੇਂ ਤਾੜੀ ਦੇ ਬਣੇ ਹੋਏ ਕਾਗਜ਼ 'ਤੇ ਨਾਮ ਲਿਖੀਏ ਅਤੇ ਪੂਜਣ ਯੋਗ ਹੋ ਜਾਂਦਾ ਹੈ, ਅਤੇ ਪਿਆਰਿਓ ਚਮੜਾ ਕੱਟਣ ਵਾਲਾ ਜੇ ਰੱਬ ਜਪਣ ਲੱਗ ਪਵੇ ਤਾਂ ਉਹ ਵੀ ਪੂਜਣ ਯੋਗ ਹੋ ਜਾਂਦਾ ਹੈ। ਉਹਨਾਂ ਨੇ ਵਿਰੋਧ ਵਿੱਚ ਇਹ ਸ਼ਬਦ ਕਹੇ ਪਰ ਉੱਚੀ ਜਾਤ ਵਾਲਿਆਂ ਦੇ ਕੰਨਾਂ 'ਤੇ ਜੂ ਨਾ ਸਰਕੀਏ। ਮੈਂ ਬੇਨਤੀ ਕਰਾਂ ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈਂ ਉਪਰੈ, ਪੂਜੀਐ ਕਰ ਨਮਸਕਾਰ। ਭਗਤ ਕਹਿੰਦਾ ਮੇਰੀ ਜਾਤ ਕੁੱਟ ਵੰਡ ਲਾ, ਮੇਰੀ ਜਾਤ ਤਾਂ ਚਮੜਾ ਕੱਟਣ ਵਾਲੀ ਅਤੇ ਵੱਢਣ ਵਾਲੀ ਹੈ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਜੇ ਵੀ ਬਨਾਰਸ ਦੀ ਧਰਤੀ 'ਤੇ ਮਰੇ ਪਸ਼ੂ ਢੋਨੇ ਆ, ਪਰ ਅਬ ਵਿਪਰ ਪ੍ਰਧਾਨ, ਆ ਇੱਕ ਨਵੀਂ ਕਿਰਪਾ ਹੋਈ, ਜਿਹੜੇ ਵਿਦਵਾਨ ਪੰਡਿਤ ਸਨ ਜਿਨ੍ਹਾਂ ਨੂੰ ਰੱਬ ਨੇ ਅਕਲ ਸਲੀਕਾ ਦੇ ਦਿੱਤਾ, ਵਿਦਵਾਨ ਤੇ ਪ੍ਰਧਾਨ ਪੰਡਿਤ ਰਵਿਦਾਸ ਦੀ ਝੌਂਪੜੀ ਸਾਹਮਣੇ ਆ ਕੇ ਚੁੱਕ ਗਏ। ਕਹਿਣ ਲੱਗੇ, ਪਰਮਾਤਮਾ ਇਹ ਮੈਨੂੰ ਨਹੀਂ, ਮੈਂ ਤਾਂ ਚਮੜਾ ਕੁੱਟਣ ਵਾਲਾ ਵਾਂ, ਇਹ ਤਾਂ ਤੇਰੇ ਨਾਮ ਦੀਆਂ ਬਖਸ਼ਾਂ ਨੇ। ਅਬ ਵਿਪਰ ਪ੍ਰਧਾਨ ਤੈਂ ਕਰੈ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਮੈਂ ਸਿਰਫ ਦੋ ਪ੍ਰਮਾਣ, ਇੱਕ ਭਗਤ ਨਾਮਦੇਵ ਜੀ ਦਾ, ਇਹਦਾ ਮਤਲਬ ਉਹਨਾਂ ਦੀ ਖੱਡ ਬੀਤੀ ਏ, ਉਹਨਾਂ ਨੂੰ ਧੱਕੇ ਮਾਰੇ ਗਏ। ਦੂਜਾ ਰਵਿਦਾਸ ਸਾਹਿਬ ਆਪਣੇ ਅੰਦਰੋਂ ਪੁਕਾਰ ਕੇ ਕਹਿੰਦੇ ਨੇ ਕਿ ਮੈਨੂੰ ਲੋਕ ਉੱਚੀ ਆਵਾਜ਼ ਵਿੱਚ ਚਮੜੇ ਦਾ ਕੰਮ ਕਰਨ ਵਾਲਾ ਕਹਿੰਦੇ। ਤੀਸਰਾ ਸ਼ਬਦ ਭਗਤ ਕਬੀਰ ਸਾਹਿਬ ਦਾ। ਖਾਸ ਕਰਕੇ ਇਹ ਤਿੰਨ ਭਗਤ ਜਿਹੜੇ ਨੇ ਵਰਨ ਵੰਡ ਦੀ ਇਸ ਕਿਰਨਤ ਤੇ ਮਾੜੀ ਰੀਤ ਦੇ ਬੜੇ ਸ਼ਿਕਾਰ ਹੋਏ। ਹੁਣ ਕਬੀਰ ਸਾਹਿਬ ਨੇ ਉਹਨਾਂ ਦੇ ਅੰਮ੍ਰਿਤ ਬੋਲ ਕੱਲ੍ਹ ਵੀ ਅਸੀਂ ਪੜ੍ਹੇ ਸਨ ਕਿ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਮਾਂ ਦੇ ਪੇਟ ਵਿੱਚ ਕਿਸੇ ਦੀ ਕੀ ਜਾਤ ਹੈ। ਪਰ ਉਹਨਾਂ ਨੇ ਇੱਕ ਬੜਾ ਚੈਲੰਜ ਖੜਾ ਕੀਤਾ, ਦੋ ਪ੍ਰਮਾਣ ਅਸੀਂ ਲਾਂਗੇ। ਉਹ ਕਹਿੰਦੇ ਨੇ, ਮੈਨੂੰ ਤੂੰ ਕਹਿੰਦਾ ਜੁਲਾਹਾ ਅਤੇ ਆਪਣੇ ਆਪ ਨੂੰ ਤੂੰ ਕਹਿੰਦਾ ਸਵਰਨ ਜਾਤੀ ਕਾ ਬ੍ਰਾਹਮਣ, ਪਰ ਕਹਿੰਦਾ ਤੂੰ ਪੜ੍ਹਨਾ ਵੇਦ ਅਤੇ ਮੈਂ ਸਾਰਾ ਦਿਨ ਤਾਣਾ ਤਣ ਕੇ ਕੇਵਲ ਪਰਮਾਤਮਾ ਨੂੰ ਜਪਣਾ। ਦੇਖੋ ਇਹ ਸ਼ਬਦ ਮੈਂ ਗੁਰੂ ਗ੍ਰੰਥ ਸਾਹਿਬ 'ਚੋਂ ਲਏ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਜੋ ਕਹਿ ਰਹੀ ਹੈ ਇਹਨੂੰ ਛਪਾਉਣ ਦਾ ਯਤਨ ਨਾ ਕਰੀਏ, ਕਿਉਂਕਿ ਅਸੀਂ ਜੇ ਕਹੀਏ ਜੀ ਬਹੁ ਗਿਣਤੀ ਕਿਤੇ ਨਿਰਾਸ਼ ਨਾ ਹੋ ਜਾਏ। ਨਹੀਂ, ਆਪਣੇ ਗੁਰੂ ਨੂੰ ਗੋਪੀਏ ਨਾ। ਜੋ ਗੁਰੂ ਨੇ ਸਿਧਾਂਤ ਦਿੱਤਾ, ਜੋ ਗੁਰੂ ਨੇ ਸਾਨੂੰ ਇੱਕ ਨਵੀਂ ਕ੍ਰਾਂਤੀ ਦਿੱਤੀ, ਅਸੀਂ ਉਹਦਾ ਜ਼ਿਕਰ ਜ਼ਰੂਰ ਕਰਾਂਗੇ। ਅੱਜ ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ 'ਚ ਕਬੀਰ ਸਾਹਿਬ ਕਹਿੰਦੇ, ਤੂੰ ਵੇਦ ਪੜ੍ਹਨਾ, ਮੈਂ ਅੰਦਰ ਦੇ ਵੇਦ ਨੂੰ ਪੜ੍ਹਨ ਤੁਰਿਆ, ਤੂੰ ਬਾਹਰ ਜਨੇਊ ਪਾਨਾ, ਪਰ ਮੈਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ। ਇੱਕ ਗੱਲ ਮੈਂ ਤੈਨੂੰ ਦੱਸਾਂ ਕਿ ਮੈਂ ਕੱਪੜੇ ਬੁਣ ਕੇ ਤੂੰ ਤੇਰੀ ਨਜ਼ਰ 'ਚ ਮੈਂ ਸ਼ੂਦਰ ਖਾਂ, ਪਰ ਤੂੰ ਵੇਦ ਪੜ੍ਹ ਕੇ ਵੀ ਰਾਜਿਆਂ ਦੀ ਝੋਲੀ ਚੁੱਕ ਰਿਹਾ ਹੈ, ਤੂੰ ਵੇਦ ਪੜ੍ਹ ਕੇ ਵੀ ਰਾਜਿਆਂ ਦੇ ਦਰ ਤੇ ਜਜਮਾਨਾਂ ਦੇ ਘਰ ਵਿੱਚ ਮੰਗਤਾ ਬਣ ਕੇ ਤੁਰਿਆ ਫਿਰਨਾ। ਮੈਂ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਇਆ ਵੀ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਮੰਨਦਾ। ਤੇਰਾ ਗਿਆਨ ਉੱਚਾ ਕਿ ਮੇਰਾ ਗਿਆਨ ਉੱਚਾ? ਉਹਨਾਂ ਦੀਆਂ ਪਵਿੱਤਰ ਤੁਕਾਂ ਨੇ ਕਿ ਤੂੰ ਬਾਹਮਣ ਮੈਂ ਕਾਸੀਕ ਜੁਲਹਾ, ਇਹ ਵੀ ਇੱਕ ਸ਼ਬਦ ਹੈ ਕ੍ਰਾਂਤੀਕਾਰੀ, ਉੱਚੀ ਜ਼ਾਤ ਵਰਨ ਵੰਡ ਉੱਤੇ ਇੱਕ ਸੱਟ ਹੈ। ਤੂੰ ਉੱਚੀ ਕੁੱਲ ਦਾ ਬ੍ਰਾਹਮਣ, ਤੂੰ ਬਾਹਮਣ ਮੈਂ ਕਾਸੀਕ ਜੁਲਖਾ, ਬੁੱਝੋ ਮੋਰ ਗਿਆਨਾ ਤੁਮ ਤੋਂ ਜਾਚੇ ਭੂਪਤ ਰਾਜੇ ਖਰਸ਼ੋ ਮੋਰ ਧਿਆਨਾ। ਇਸੇ ਕਰਕੇ ਉਸ ਮਹਾਂਪੁਰਖ ਨੇ ਕਿਹਾ ਸੀ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਅਗਲਾ ਬਚਨ ਉਹਨਾਂ ਦਾ ਹੈ, ਦੇਖੋ ਉਹਨਾਂ ਨੇ ਜਨੇਊ ਨਹੀਂ ਪਾਇਆ, ਉਹਨਾਂ ਨੂੰ ਅਧਿਕਾਰ ਹੀ ਕੋਈ ਨਹੀਂ ਜਨੇਊ ਪਾਉਣ ਦਾ, ਕਿਉਂਕਿ ਸ਼ੂਦਰ ਨਹੀਂ ਜਨੇਊ ਪਾ ਸਕਦਾ। ਪਰ ਉਹਨਾਂ ਨੇ ਜਿਹੜਾ ਤਰਕ ਦਿੱਤਾ ਉਹ ਮੈਂ ਜ਼ਰੂਰ ਆਪ ਨਾਲ ਸਾਂਝਾ ਕਰਾਂਗਾ। ਉਹ ਕਹਿੰਦੇ ਨੇ, ਤੂੰ ਤੇਰਾ ਧਾਗਾ ਪਾਇਆ ਅਤੇ ਮੈਨੂੰ ਇਹ ਕਹਿੰਦਾ ਕਿ ਦੂਰ ਹੋ ਜਾ, ਮੈਂ ਜਨੇਊ ਪਾਇਆ, ਤੈਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ। ਉਹ ਅੱਗੋਂ ਹੱਸ ਕੇ ਕਹਿੰਦੇ ਨੇ, ਜਿਹੜਾ ਤੂੰ ਸੂਤਰ ਦਾ ਧਾਗਾ ਵੱਟ ਕੇ ਤੇਰਾ ਪਾਇਆ, ਤੂੰ ਤਿੰਨਾਂ ਧਾਗਿਆਂ ਦਾ ਮਾਣ ਕਰੀ ਬੈਠਾ, ਮੈਂ ਬ੍ਰਾਹਮਣ? ਕਹਿੰਦੇ ਨੇ, ਇਹ ਹੋ ਜਾ, ਧਾਗੇ ਦੀਆਂ ਤੇ ਪੰਡਾਂ ਸਾਡੇ ਘਰ ਵਿੱਚ ਪਈਆਂ ਨੇ, ਸਾਡੀਆਂ ਤਾਂ ਕਈ ਪੁਸ਼ਤਾਂ ਧਾਗੇ ਦੇ ਤਾਣੇ ਪੇਟੇ ਨਾਲ ਖੇਸ ਪਈਆਂ ਬੁਣਦੀਆਂ ਨੇ, ਜੇ ਧਾਗਿਆਂ ਨਾਲ ਰੱਬ ਮਿਲਦਾ ਹੋਵੇ ਤੇ ਸਾਡੇ ਘਰ ਪੰਡਾਂ ਧਾਗਿਆਂ ਦੀਆਂ ਪਈਆਂ ਹੋਈਆਂ। ਇੱਕ ਤਰਕ ਉਹਨਾਂ ਦਾ, ਕਹਿਣ ਲੱਗੇ, ਖੰਮ ਕਰ ਸੂਤ ਤਨੈ ਨਿਤ ਤਾਨਾ, ਸਾਡੇ ਘਰ ਵਿੱਚ ਸੂਤ ਦਾ ਤਾਣਾ ਤਣਿਆ ਜਾਂਦਾ, ਆਪਣਾ ਕੱਪੜਾ ਬੁਣਨੇ, ਇਹੀ ਤਾਂ ਸੂਤ ਤੂੰ ਗਲੇ 'ਚ ਪਾਈ ਬੈਠਾ। ਜੇ ਕੇਵਲ ਸੂਤਰ ਗਲੇ 'ਚ ਪਾਇਆ ਬ੍ਰਹਮ ਗਿਆਨੀ ਬਣ ਜਾਂਦੇ ਤੇ ਸਾਡੇ ਘਰ ਵਿੱਚ ਤਾਂ ਬ੍ਰਹਮ ਗਿਆਨ ਦੇਣ ਵਾਲੇ ਸੂਤ ਦਾ ਢੇਰ ਲੱਗਾ ਹੋਇਆ ਹੈ। ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਅੱਗੇ ਕਹਿਣ ਲੱਗੇ, ਤੁਮ ਤੋਂ ਵੇਦ ਪੜ੍ਹੋ ਗਾਇਤਰੀ, ਗੋਬਿੰਦ ਹਿਰਦੈ ਖਮਾਰੇ, ਤੂੰ ਧਰਮ ਗ੍ਰੰਥ ਪੜ੍ਹਨਾ ਤੇ ਮੈਂ ਉਸ ਰੱਬ ਦੀ ਪੂਜਾ ਕਰਨਾ ਜਿਹੜਾ ਮੇਰੇ ਅੰਦਰ ਟਿਕਿਆ ਹੋਇਆ ਹੈ। ਸਿਰਫ ਇੱਕ ਪਹਿਲੀ ਬੇਨਤੀ ਸੀ ਕਿ ਵਰਨ ਵੰਡ ਮੁਤਾਬਕ ਭਗਤਾਂ ਨੂੰ ਕੋਈ ਅਧਿਕਾਰ ਨਹੀਂ, ਸ਼ੋਦਰ ਨੂੰ ਕੋਈ ਅਧਿਕਾਰ ਨਹੀਂ, ਉਹ ਜੰਜੂ ਪਾ ਸਕੇ, ਉਹ ਪੂਜਾ ਕਰ ਸਕੇ, ਉਹ ਮੰਦਰ ਵੀ ਜਾ ਸਕੇ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਥੋੜ੍ਹਾ ਜਿਹਾ ਆਓ ਜੋ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਗੁਰੂ ਰਾਮਦਾਸ ਦੇ ਦਰਬਾਰ ਵਿੱਚੋਂ ਅੱਜ ਸ਼ਬਦ ਹੁਕਮ ਆਇਆ ਕਿ ਹਰ ਬੰਦੇ ਨੂੰ ਅਧਿਕਾਰ ਹੈ ਕਿ ਪਰਮਾਤਮਾ ਦਾ ਨਾਮ ਜਪੇ। ਇਕੱਲੀ ਥਿਊਰੀ ਨਹੀਂ, ਇੱਥੇ ਪ੍ਰੈਕਟੀਕਲ ਸਿਧਾਂਤ ਸਾਨੂੰ ਦਿੱਤਾ ਗਿਆ, ਇਹਨੂੰ ਅਮਲੀ ਜਾਮਾ ਪਹਿਨਾਇਆ ਗਿਆ। ਗੁਰੂ ਨਾਨਕ ਸਾਹਿਬ ਨੇ ਆਵਾਜ਼ ਦਿੱਤੀ ਕਿ ਹਰ ਇੱਕ ਅੰਦਰ ਪਰਮਾਤਮਾ ਦੀ ਜੋਤ ਹੈ। ਹਾਲਾਂਕਿ ਕਹਿ ਸਨਾਤਨ ਮਤ ਵੀ ਰਿਹਾ ਸੀ, ਕਿ ਹਰ ਥਾਂ 'ਤੇ ਬ੍ਰਹਮ ਹੀ ਵਿਆਪਕ ਹੈ। ਪਰ ਕਮਾਲ ਦੀ ਗੱਲ, ਜਦੋਂ ਸ਼ੋਦਰ ਦੀ ਗੱਲ ਆਉਂਦੀ ਸੀ ਉਹਦੇ ਵਿੱਚ ਬ੍ਰਾਹਮਣ ਦੇਖਣ ਦੀ ਉਹਦੇ ਕੋਲ ਅਕਲ ਨਹੀਂ, ਸਮਝ ਨਹੀਂ। ਪਰ ਗੁਰੂ ਨੇ ਬਾਣੀ 'ਚ ਕਿਹਾ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਗੁਰੂ ਨੇ ਬਾਣੀ ਵਿੱਚ ਕਿਹਾ ਕਿ ਦੇਖੋ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ, ਅਤੇ ਇੱਕ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਹੈ। ਮੈਂ ਇੱਕ ਸਿੱਖ ਦੀ ਉਦਾਹਰਨ ਵੀ ਅੱਜ ਦੇਣੀ ਚਾਹਾਂਗਾ, ਕਿਉਂਕਿ ਉਹਦਾ ਜ਼ਿਕਰ ਬੜੀ ਵਾਰੀ ਆਉਂਦਾ ਅਤੇ ਉਹਦੇ ਸਨਮਾਨ ਗੋਚਰੇ ਸ਼ਬਦ ਹੁਣ ਜ਼ਰੂਰ ਵਰਤਣ ਲੱਗ ਪਏ, ਪਰ ਪਹਿਲਾਂ ਉਹਦਾ ਮਜ਼ਾਕ ਹੀ ਉਡਾਇਆ ਸਨ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਉਹ ਦੇਖੋ ਖੱਤਰੀ ਪਰਿਵਾਰ 'ਚ ਪੈਦਾ ਹੋਏ, ਪਰ ਉਹਨਾਂ ਨੇ ਆਵਾਜ਼ ਦੇ ਕੇ ਕਿਹਾ ਕਿ ਜੇਕਰ ਕੋਈ ਉੱਚੀ ਜ਼ਾਤ ਵਿੱਚ ਪੈਦਾ ਹੋ ਕੇ ਪ੍ਰਭੂ ਦੀ ਭਗਤੀ ਕਰਦਾ, ਉਹਨੂੰ ਸ਼ਾਬਾਸ਼, ਉਹਦਾ ਕਹਿਣਾ ਹੀ ਕੀ ਹੈ। ਪਰ ਕਹਿੰਦੇ ਨੇ, ਜਿਹੜਾ ਠੋਕਰਾਂ ਖਾ ਕੇ ਨੀਵੀਂ ਜ਼ਾਤ ਵਿੱਚ ਪੈਦਾ ਹੋ ਕੇ ਭਗਤੀ ਕਰਦਾ, ਕਹਿੰਦੇ ਨੇ ਇੱਕ ਕੰਮ ਕਰੋ ਕਿ ਮੇਰੇ ਚਮੜੇ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਵਿੱਚ ਪਾ ਦਿਓ, ਜਿਹੜਾ ਵਰਨ ਵਨ ਦੀਆਂ ਠੋਕਰਾਂ ਖਾ ਕੇ ਵੀ ਪਰਮਾਤਮਾ ਨੂੰ ਪਾ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਜ਼ਾਤ ਕੁਲੀਨ ਸੇਵਕ ਜੇ ਹੋਏ, ਜੇ ਉੱਚੀ ਕੁੱਲ ਵਿੱਚ ਕੋਈ ਪਰਮਾਤਮਾ ਦਾ ਸੇਵਕ ਹੋ ਜਾਏ, ਤਾਂ ਕਾ ਕਹਿਣਾ ਕਹੋ ਨਾ ਕੋਏ, ਉਹਦੇ ਕੀ ਕਹਿਣੇ। ਵਿੱਚ ਸਨਾਤੀ ਸੇਵਕ ਹੋਏ, ਸਨਾਤੀ ਦਰ ਤੇ ਨੀਵੀਂ ਜ਼ਾਤ ਜਿਹਨੂੰ ਕਹਿੰਦਾ ਵਰਨਮੰਡ, ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪੈਰੇ ਸੋਏ, ਪਣੀਆਂ ਦਾ ਅਰਥ ਜੋੜਾ, ਉਹਦੇ ਚਰਨਾਂ ਦਾ ਜੋੜਾ ਮੇਰੇ ਚਮੜੇ ਦਾ ਬਣਾ ਦਿਓ, ਜਿਹੜਾ ਠੋਕਰਾਂ ਖਾ ਕੇ ਵੀ ਪਰਮਾਤਮਾ ਨੂੰ ਪੁਕਾਰ ਰਿਹਾ ਹੈ। ਇੱਥੇ ਬੇਨਤੀ ਕਰਾਂ, ਇੱਕ ਹੋਰ ਬਚਨ ਗੁਰਦੇਵ ਨੇ ਜਦੋਂ ਕਿਹਾ, ਕਹਿੰਦੇ ਨੇ ਪਰਮਾਤਮਾ ਦੀ ਭਗਤੀ ਕੋਈ ਵੀ ਕਰੇ, ਦੇਖੋ ਇਹ ਗੁਰੂ ਸਾਹਿਬ ਦਾ ਸਿਧਾਂਤ, ਕੋਈ ਵੀ ਪਰਮਾਤਮਾ ਦੀ ਭਗਤੀ ਕਰੇ ਉਹ ਹਰ ਥਾਂ 'ਤੇ ਪ੍ਰਵਾਨ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਵਿੱਚ ਇੱਕ ਸ਼ਬਦ ਹੈ, ਉਹ ਸ਼ਬਦ ਆਉਂਦਾ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ। ਉਹ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਨੇ, ਕੇਸਰ ਕੁਸਮ ਮਿਰਗ ਮੈਂ ਖਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਕੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਸਿਰਫ ਅਖਰੀ ਜਾਂ ਅਰਥ ਜ਼ਰੂਰ ਕਰਾਂਗਾ, ਜਿਹੜੀ ਸੁੱਚ ਭੇਟ ਬਣਾਈ ਗਈ, ਵੀ ਇਸ ਚੀਜ਼ ਦੀ ਸੁੱਚ ਭੇਟੇ, ਮੰਨ ਲਓ ਕਿਸੇ ਨੇ ਰੋਟੀ ਨੂੰ ਹੱਥ ਲਾ ਦਿੱਤਾ, ਹੁਣ ਮੈਂ ਨਹੀਂ ਖਾਣੀ ਇਹ ਪਿੱਟੀ ਗਈ, ਪਾਣੀ ਨੂੰ ਹੱਥ ਲਾ ਦਿੱਤਾ ਮੈਂ ਨਹੀਂ ਪੀਣਾ ਇਹ ਤਾਂ ਪਿੱਟਿਆ ਗਿਆ। ਗੁਰਦੇਵ ਕਹਿੰਦੇ ਨੇ ਕੁਝ ਚੀਜ਼ਾਂ ਜਿਹੜੀਆਂ ਬੜੀਆਂ ਕੀਮਤੀ ਸਨ, ਇੰਨੀ ਚਲਾਕੀ ਵਰਤੀ, ਉਹਨਾਂ ਕੀਮਤੀ ਚੀਜ਼ਾਂ ਬਾਰੇ ਕਹਿ ਦਿੱਤਾ ਵੀ ਅਸੀਂ ਵਿਧਾਨ ਬਣਾ ਦਿੱਤਾ, ਇਹਦੇ ਲਈ ਕੋਈ ਸੋਚ ਭੇਟ ਨਹੀਂ, ਜਿਹੜਾ ਵੀ ਇਹਨੂੰ ਵਰਤੇਗਾ ਇਹ ਪ੍ਰਵਾਨ ਹੀ ਪ੍ਰਵਾਨ। ਸਤਿਗੁਰੂ ਨੇ ਉਹ ਉਦਾਹਰਨ ਨੂੰ ਆਧਾਰ ਬਣਾਇਆ ਅਤੇ ਭਗਤ ਦਾ ਜ਼ਿਕਰ ਕੀਤਾ, ਕੇਸਰ। ਹੁਣ ਆ ਕੇਸਰ ਕੋਈ ਵੀ ਲੈ ਆਵੇ, ਸ਼ੂਦਰ ਦੇ ਹੱਥ ਵਿੱਚ ਵੀ ਕੇਸਰ ਆ ਜਾਏ ਅਤੇ ਵਰਨ ਵੰਡ ਕਹਿੰਦੀ ਹੈ ਨਹੀਂ, ਕੇਸਰ ਕਦੀ ਭੇਟਦਾ ਨਹੀਂ, ਕੇਸਰ ਸੁੱਚਾ ਹੀ ਸੁੱਚਾ ਹੈ। ਗੁਰੂ ਕਹਿੰਦੇ ਨੇ ਜੇ ਕੇਸਰ ਕਦੀ ਨਹੀਂ ਭੇਟਦਾ ਤਾਂ ਪਰਮਾਤਮਾ ਦੀ ਭਗਤੀ ਕਰਨ ਵਾਲਾ ਕੇਸਰ ਤੋਂ ਵੀ ਉੱਤਮ ਹੈ, ਇਹ ਕਿਸੇ ਜ਼ਾਤ ਵਿੱਚ ਵੀ ਪੈਦਾ ਹੋ ਜਾਏ ਇਹ ਉੱਚੇ ਦਾ ਉੱਚਾ ਅਤੇ ਸੁੱਚੇ ਦਾ ਸੁੱਚਾ ਹੀ ਰਹਿੰਦਾ ਹੈ, ਕੇਸਰ ਦੀ ਸੁੱਚ ਭੇਟ ਨਹੀਂ। ਦੂਸਰੀ ਗੱਲ, ਆ ਫੁੱਲ ਨੇ, ਫੁੱਲ ਖਿੜਿਆ ਹੋਇਆ ਕੋਈ ਤੋੜ ਕੇ ਲਿਆਉਂਦਾ ਅਤੇ ਕਦੀ ਕਿਸੇ ਨੇ ਪੁੱਛਿਆ ਕਿ ਇਸ ਫੁੱਲ ਨੂੰ ਜਿਸ ਮਾਲੀ ਨੇ ਪੈਦਾ ਕੀਤਾ ਉਹਦੀ ਜ਼ਾਤ ਕੀ ਹੈ, ਜਿਸ ਮਾਲਣ ਨੇ ਫੁੱਲ ਤੋੜਿਆ ਉਹਦਾ ਵਰਨ ਕਿਹੜਾ, ਕਦੀ ਕਿਸੇ ਪੁੱਛਿਆ। ਮੰਦਰ ਵਿੱਚ ਵੀ ਫੁੱਲ ਚੜ੍ਹਦੇ ਪਏ ਨੇ, ਸਵਰਨ ਜਾਤੀ ਵਾਲਿਆਂ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ ਜਾਂਦੇ ਨੇ, ਪਰ ਕਦੀ ਕਿਸੇ ਨੇ ਪੁੱਛਿਆ ਕਿ ਫੁੱਲ ਕਿਹੜੇ ਵਰਨ ਦੇ ਬੰਦੇ ਨੇ ਤੋੜ ਕੇ ਲਿਆਂਦਾ। ਕਹਿਣ ਲੱਗੇ ਫੁੱਲ ਪਵਿੱਤਰ ਹੀ ਪਵਿੱਤਰ ਹੈ, ਇਹਨੂੰ ਕੋਈ ਵੀ ਹੱਥ ਲਾਵੇ ਇਹ ਭੇਟਦਾ ਨਹੀਂ। ਗੁਰੂ ਕਹਿੰਦਾ ਜਿਵੇਂ ਫੁੱਲ ਪਵਿੱਤਰ ਹੈ, ਪਰਮਾਤਮਾ ਦਾ ਭਗਤ ਵੀ ਫੁੱਲ ਦੀ ਤਰ੍ਹਾਂ ਸਾਰੀਆਂ ਥਾਵਾਂ 'ਤੇ ਹੀ ਪਵਿੱਤਰ ਹੈ। ਤੀਸਰੀ ਬੇਨਤੀ, ਕੇਸਰ ਕੁਸਮ ਮਿਰਗਮੈਂ, ਮਿਰਗਮੈਂ ਦਾ ਅਰਥ ਹੈ ਮਿਰਗ ਦੀ ਨਾਭੀ ਵਿੱਚੋਂ ਨਿਕਲੀ ਹੋਇਆ ਕਸਤੂਰੀ ਦਾ ਨਾਪਾ। ਜਦੋਂ ਮਿਰਗ ਦੀ ਨਾਭੀ 'ਚੋਂ ਕਸਤੂਰੀ ਨਿਕਲਦੀ ਹੈ ਅਤੇ ਕਦੀ ਕਿਸੇ ਨੇ ਪੁੱਛਿਆ ਜਿਹੜਾ ਸ਼ਿਕਾਰੀ ਉਹਦੀ ਜ਼ਾਤ ਕੀ ਸੀ, ਬਸ ਕਸਤੂਰੀ ਮਿਲਣ ਦੀ ਦੇਰ ਹੈ। ਉੱਚੀ ਜ਼ਾਤ ਵਾਲਾ ਵੀ ਕਹਿੰਦਾ ਜਿੰਨੇ ਪੈਸੇ ਲੈਣੇ ਨੇ ਲੈ ਲੈ, ਪਰ ਮੈਨੂੰ ਇਹ ਮਿਰਗ ਦੀ ਕਸਤੂਰੀ ਦੇ ਦੇ। ਜਿਵੇਂ ਮਿਰਗ ਦੇ ਨਾਪੇ ਵਿੱਚੋਂ ਨਿਕਲੀ ਕਸਤੂਰੀ, ਉਹਦੀ ਸੁੱਚ ਪਿੱਟ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਵੇਂ ਦੁਰਕਾਰ ਨਾ, ਭਗਤੀ ਕਰਨ ਵਾਲਾ ਵੀ ਉਸ ਕਸਤੂਰੀ ਦੀ ਤਰ੍ਹਾਂ ਪ੍ਰਵਾਨ ਹੈ। ਚੌਥਾ ਬਚਨ ਹੈ ਹਰਨਾ, ਇੱਥੇ ਖਰਨਾ ਦਾ ਅਰਥ ਵਿਦਵਾਨ ਸੱਜਣਾ ਨੇ ਸੋਨਾ ਕੀਤਾ। ਕਦੀ ਸੋਨੇ ਦੀ ਸੁੱਚ ਪਿੱਟ ਤੁਸੀਂ ਦੇਖੀ ਹੈ ਬਾਜ਼ਾਰ 'ਚ? ਮਿੱਟੀ ਦੇ ਭਾਂਡੇ ਦੀ ਤਾਂ ਸੁੱਚ ਪਿੱਟ ਹੋ ਜਾਏਗੀ, ਪਿੱਤਲ ਦਾ ਭਾਂਡਾ ਤਾਂ ਕਹਿਣਗੇ ਦੂਰ ਰੱਖ, ਆਪਣਾ ਭਾਂਡਾ ਸਾਡੇ ਭਾਂਡਿਆਂ 'ਚ ਮਿਲਣਾ ਦਈ, ਤੂੰ ਸ਼ੂਦਰ ਹੈ। ਪਰ ਮੰਨ ਲਿਆ ਜਾਏ ਕਿ ਕਿਸੇ ਅਮੀਰ ਬੰਦੇ ਦੇ ਬੱਚੇ ਨੇ ਸੋਨੇ ਦੇ ਕੰਗਣ ਪਾਏ ਹੋਣ, ਧਿਆਨ ਦਿਆ ਜੇ ਮੇਰੀ ਗੱਲ ਵੱਲ, ਪਿੱਤਲ ਦਾ ਭਾਂਡਾ ਸ਼ੂਦਰ ਛੂ ਦੇਵੇ ਅਤੇ ਕਹਿੰਦੇ ਚੁੱਕ ਲੈ ਤੂੰ ਭਾਂਡਾ ਲੈ ਜਾ ਹੁਣ ਅਸੀਂ ਘਰ ਨਹੀਂ ਵਰਤਣਾ, ਤਾਂਬੇ ਦੇ ਭਾਂਡੇ ਨੂੰ ਸ਼ੂਦਰ ਦਾ ਹੱਥ ਲੱਗ ਜਾਏ ਅਤੇ ਚੁੱਕ ਲਿਜਾ ਭਾਂਡਾ, ਭਾਂਡਾ ਪ੍ਰਸ਼ਟਿਆ ਗਿਆ। ਅਤੇ ਮੰਨ ਲਓ ਅਮੀਰ ਬੰਦਾ ਉਹਦੇ ਬੱਚਿਆਂ ਨੇ ਸੋਨੇ ਦੇ ਕੰਗਣ ਪਾਏ ਹੋਣ, ਉਹ ਕੰਗਣ ਜ਼ਮੀਨ 'ਤੇ ਕਿਤੇ ਡਿੱਗ ਪਵੇ ਅਤੇ ਇੱਕ ਸ਼ੂਦਰ ਚੁੱਕ ਕੇ ਲਿਆ ਕੇ ਕਹਿ ਤੁਹਾਡੇ ਬੱਚੇ ਦਾ ਕੰਗਣ, ਕਦੀ ਕਿਸੇ ਨਹੀਂ ਕਿਹਾ ਤੂੰ ਸੋਨੇ ਦਾ ਕੰਗਣ ਲੈ ਜਾ ਕਿਉਂਕਿ ਕੰਗਣ ਪਿੱਟ ਗਿਆ ਹੈ। ਮੇਰੀ ਗੱਲ ਧਿਆਨ ਨਾਲ ਸਮਝਿਓ, ਪਿੱਤਲ ਦੇ ਭਾਂਡੇ ਤਾਂ ਦੇ ਦਿੱਤੇ ਸ਼ੂਦਰ ਨੂੰ, ਮਿੱਟੀ ਦੇ ਭਾਂਡੇ ਤਾਂ ਦੇ ਦਿੱਤੇ, ਪਰ ਸੋਨੇ ਦਾ ਕੰਗਣ ਕਿਉਂ ਨਾ ਦਿੱਤਾ? ਇੰਨੀ ਹੁਸ਼ਿਆਰੀ ਵਰਤੀ, ਕਹਿਣ ਲੱਗੇ ਸੋਨੇ ਦੀ ਸੁੱਚ ਪੇਟ ਹੀ ਨਹੀਂ ਹੁੰਦੀ। ਗੁਰੂ ਕਹਿੰਦਾ ਉਹ ਜੇ ਸੋਨਾ ਸ਼ੂਦਰ ਦੇ ਹੱਥ ਵਿੱਚ ਜਾ ਕੇ ਵੀ ਪਵਿੱਤਰ ਹੈ ਤੇ ਐਵੇਂ ਧੱਕਾ ਨਾ ਕਰ। ਪਰਮਾਤਮਾ ਦੀ ਬੰਦਗੀ ਕਰਨ ਵਾਲਾ ਭਗਤ ਛੀਂਬਾ ਹੋਵੇ, ਨਾਈ ਹੋਵੇ, ਜੁਲਾਹ ਹੋਵੇ, ਜ਼ਿਮੀਦਾਰ ਹੋਵੇ, ਸੱਚ ਐਵੇਂ ਭਗਤੀ ਕਰਨ ਵਾਲਾ ਸੋਨੇ ਦੀ ਤਰ੍ਹਾਂ ਪਵਿੱਤਰ ਦਾ ਪਵਿੱਤਰ ਹੀ ਹੈ। ਇਹ ਸ਼ਬਦ ਹੈ ਕੇਸਰ ਕੁਸਮ ਮਿਰਗਮੈ ਖਰਨਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਚੰਦਨ ਸਭ ਨੂੰ ਸੁਗੰਧੀ ਦਿੰਦਾ, ਸੱਪ ਆ ਜਾਏ ਉਹਨੂੰ ਵੀ ਠੰਡ ਦਿੰਦਾ। ਪਰਮਾਤਮਾ ਦੀ ਭਗਤੀ ਕਰਨ ਵਾਲਾ ਤਾਂ ਚੰਦਨ ਦੀ ਤਰ੍ਹਾਂ ਹੈ, ਉਹਦੇ ਕੋਲ ਮਾੜੇ ਤੋਂ ਮਾੜਾ ਵੀ ਆ ਜਾਏ ਉਹਨੂੰ ਸੀਨੇ ਨਾਲ ਲਾ ਲੈਂਦਾ ਹੈ। ਅਗਲੀਆਂ ਦੋ ਬਚਨ ਨੇ ਘੇ ਪੱਟ ਭਾਂਡਾ ਕਹੇ ਨਾ ਕੋਈ। ਮੈਂ ਫਿਰ ਅਰਜ਼ ਕਰਾਂ ਇਹ ਸਾਰੀਆਂ ਚੀਜ਼ਾਂ ਵਰਨ ਵੰਡ ਕਹਿੰਦਾ ਸੁੱਚੀਆਂ ਨੇ। ਘਿਓ ਕਦੀ ਅਪਵਿੱਤਰ ਨਹੀਂ ਮੰਨਿਆ, ਉਹਨੂੰ ਪਵਿੱਤਰ ਹੀ ਮੰਨਿਆ ਜਾਂਦਾ ਕਿਉਂਕਿ ਘਿਓ ਕੀਮਤੀ ਬੜਾ ਹੈ, ਉਹਦੇ ਖਾਣ ਦੇ ਕੰਮ ਆਉਣਾ। ਬੜੀ ਚਲਾਕੀ ਨਾਲ ਵਰਨ ਵੰਡ ਬਣਾਈ ਗਈ, ਜਿਹੜੀਆਂ ਨਗੁਣੀਆਂ ਚੀਜ਼ਾਂ ਨੇ ਉਹਨਾਂ ਦੀ ਪਿੱਟ ਅਤੇ ਜਿਹੜੀਆਂ ਕੀਮਤੀਆਂ ਉਹਨਾਂ ਬਾਰੇ ਲਿਸਟ ਲਿਖ ਦਿੱਤੀ ਨਹੀਂ, ਇਹ ਪਵਿੱਤਰ ਹੀ। ਹੁਣ ਅੱਜ ਤਾਂ ਘਿਓ ਦੀ ਪੈਕਿੰਗ ਆ ਟੀਨ ਆਉਂਦੇ ਨੇ ਲੋਹੇ ਦੇ ਜਾਂ ਕਾਗਜ਼ ਗੱਤੇ ਦੇ ਬਣੇ ਹੋਏ ਨੇ, ਪੈਕਟ ਵਿੱਚ ਆਉਂਦਾ ਜਾਂ ਪਲਾਸਟਿਕ ਵਿੱਚ ਆਉਂਦਾ। ਪਰ ਪੁਰਾਣੇ ਸਮੇਂ ਮਰ ਚੁੱਕੇ ਪਸ਼ੂ ਦਾ ਕੱਚਾ ਚਮੜਾ ਲੈ ਕੇ ਨਾ ਉਹਦਾ ਕੁੱਪਾ ਬਣਾਉਂਦੇ ਸਨ, ਉਸ ਕੁੱਪੇ ਵਿੱਚ ਘਿਓ ਪਾਇਆ ਜਾਣਾ। ਬਾਬਾ ਜੀ ਨੇ ਕਿਹਾ ਇਹ ਘਿਓ ਲੈ ਕੇ ਤੂੰ ਮੰਦਰ ਵਿੱਚ ਵੜ ਗਿਆ, ਤੈਨੂੰ ਪਤਾ ਹੈ ਕਿ ਇਹ ਪਸ਼ੂ ਦੇ ਕੱਚੇ ਚਮੜੇ ਦੇ ਕੁੱਪੇ ਵਿੱਚ ਰੱਖਿਆ ਹੋਇਆ ਸੀ? ਉਹ ਕਹਿੰਦਾ ਭਾਵੇਂ ਚਮੜੇ 'ਚ ਰੱਖੋ ਅਤੇ ਭਾਵੇਂ ਮਿੱਟੀ ਦੇ ਭਾਂਡੇ 'ਚ ਰੱਖੋ, ਇਹ ਪ੍ਰਵਾਨ ਹੀ ਪ੍ਰਵਾਨ ਹੈ। ਸਤਿਗੁਰੂ ਕਹਿੰਦੇ ਨੇ ਕੀਮਤੀ ਹੈ ਨਾ, ਜੇ ਘਿਓ ਹਰ ਥਾਂ 'ਤੇ ਪ੍ਰਵਾਨ ਹੈ ਤਾਂ ਰਵਿਦਾਸ ਜੋੜੇ ਗੰਢਣ ਵਾਲਾ ਭਗਤ ਕਿਉਂ ਨਹੀਂ ਸਾਰੀਆਂ ਥਾਵਾਂ 'ਤੇ ਪ੍ਰਵਾਨ? ਉਹ ਵੀ ਪ੍ਰਵਾਨ ਹੈ। ਕਬੀਰ ਸਾਹਿਬ ਕੁੱਪੜੇ ਬੁਣਨ ਵਾਲਾ ਕਿਉਂ ਨਹੀਂ ਪ੍ਰਵਾਨ? ਹਜ਼ੂਰ ਨੇ ਕਿਹਾ ਦੂਸਰੀ ਗੱਲ, ਰੇਸ਼ਮ ਦਾ ਕੱਪੜਾ, ਖੱਦਰ ਦੇ ਕੱਪੜੇ ਨੂੰ ਸ਼ੂਦਰ ਹੱਥ ਲਾ ਦੇ, ਕਹਿੰਦਾ ਇਹ ਕੱਪੜਾ ਅੱਜ ਮੰਦਰ 'ਚ ਨਾ ਲਿਆਇਓ ਕਿਉਂਕਿ ਸ਼ੂਦਰ ਨੇ ਹੱਥ ਲਾ ਦਿੱਤਾ। ਖੱਦਰ ਦਾ ਕੱਪੜਾ ਆਮ ਸੂਤੀ ਮਿਲ ਜਾਣਾ, ਹੁਣ ਰੇਸ਼ਮ ਦਾ ਕੱਪੜਾ ਕੀਮਤੀ ਹੈ, ਰੇਸ਼ਮ ਦੇ ਕੱਪੜੇ ਨੂੰ ਸ਼ੂਦਰ ਹੱਥ ਲਾਦਾ। ਕਹਿੰਦੇ ਨੇ ਕੋਈ ਗੱਲ ਨਹੀਂ, ਤਾਂ ਕੀ ਹੋਇਆ ਹੱਥ ਲੱਗ ਗਿਆ, ਪਰ ਇਹ ਪਵਿੱਤਰ ਹੈ ਕਿਉਂਕਿ ਜਿਹੜੀ ਚੀਜ਼ ਕੀਮਤੀ ਉਹ ਪਵਿੱਤਰ ਹੀ ਰਹਿਣ ਦਿੱਤੀ, ਜਿਹੜੀ ਨਗੁਣੀ ਸੀ ਉਹਦੀ ਸੁੱਚ ਪਿੱਟ ਬਣਾ ਦਿੱਤੀ। ਦੇਖੋ ਬਾਬੇ ਨਾਨਕ ਦਾ ਲੋਜਿਕ, ਗੁਰੂ ਦਾ ਤਰਕ, ਗੁਰੂ ਦੀ ਦਲੀਲ, ਇਸ ਦਲੀਲ ਦਾ ਕੋਈ ਉੱਤਰ ਦੇ ਸਕੇਗਾ? ਕਿ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ, ਕਿਸੇ ਵੀ ਵਰਨ ਵਿੱਚ ਭਗਤ ਹੋ ਜਾਏ, ਤੇਰਾ ਨਾਮ ਨਿਵੇ ਰਹੇ ਲਿਵਲਾਏ, ਤੇਰੇ ਨਾਮ ਵੀ ਜੇ ਜੁੜਿਆ ਨਾਨਕ ਤਿੰਨ ਦਰ ਭੀਖਿਆ ਪਾਏ ਵਾਹਿਗੁਰੂ। ਮੈਂ ਇਹੋ ਜਿਹੇ ਭਗਤ ਦੇ ਦਰਵਾਜ਼ੇ 'ਤੇ ਖਲੋ ਕੇ ਖੈਰ ਮੰਗਣਾ ਪਿਆ, ਜ਼ਾਤ ਕੋਈ ਵੀ ਹੋਵੇ ਪਰ ਤੇਰੀ ਭਗਤੀ ਕਰਨ ਵਾਲਾ ਹੋਵੇ। ਮੈਂ ਤਾਂ ਇਹ ਥੋੜ੍ਹਾ ਜਿਹਾ ਅੱਜ ਇਹਦਾ ਵਿਸਤਾਰ ਕਰਨ ਲੱਗਾ ਕਿਉਂਕਿ ਇਹ ਗੱਲ ਅਸੀਂ ਇਹਨੂੰ ਸਮਝੀਏ। ਇੱਕ ਸਿੱਖ ਦਾ ਮੈਂ ਜ਼ਿਕਰ ਕਰਨਾ, ਗੁਰੂ ਨੇ ਇਕੱਲੀ ਥਿਊਰੀ ਨਹੀਂ ਦਿੱਤੀ, ਇੱਕ ਸਿਧਾਂਤ ਨਹੀਂ ਦਿੱਤਾ, ਸੱਚ ਇਵੇਂ ਉਸ ਸਿਧਾਂਤ ਨੂੰ ਪ੍ਰੈਕਟੀਕਲ ਤੌਰ 'ਤੇ ਲੋਕਾਂ ਸਾਹਮਣੇ ਪੇਸ਼ ਕੀਤਾ। ਸਭ ਤੋਂ ਪਹਿਲਾਂ ਜਿਸ ਔਰਤ ਨੇ ਦਰਸ਼ਨ ਕੀਤੇ ਉਹ ਦੌਲਤਾਂ ਦਾਈ ਸੀ, ਮੁਸਲਮਾਨ ਸੀ, ਪਰ ਉਹਦੀ ਕੋਈ ਜ਼ਾਤ ਘਰਾਣਾ ਇੰਨਾ ਉੱਚਾ ਨਹੀਂ। ਪਹਿਲੀ ਝਲਕ ਉਸ ਦਾਈ ਨੇ ਮਿਲੀ ਅਤੇ ਸੱਚ ਇਵੇਂ ਉਹ ਪਹਿਲੀ ਝਲਕ ਦੇਖ ਕੇ ਰੋ ਪਈ। ਮੈਂ ਸਿਰਫ ਥੋੜ੍ਹਾ ਜਿਹਾ ਇਤਿਹਾਸ ਵਿੱਚੋਂ ਕਹਾਂਗਾ ਪਰ ਬਾਣੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਨਹੀਂ। ਉਹ ਰੋਈ ਅਤੇ ਬਾਬਾ ਕਾਲੂ ਸਾਹਿਬ ਜੀ ਨੇ ਇਹੀ ਪੁੱਛਿਆ ਕਿ ਤੁਸੀਂ ਤੁਹਾਡੀਆਂ ਅੱਖਾਂ 'ਚ ਪਾਣੀ ਕਿਉਂ? ਅਤੇ ਉਹ ਕੁਛ ਬੋਲੀ ਨਹੀਂ। ਉਹਨਾਂ ਨੇ ਆਪਣੇ ਵੱਲੋਂ ਧਨ ਪਦਾਰਥ ਦੇਣੇ ਚਾਹੇ ਤੇ ਉਹਨੇ ਆਪਣੇ ਪੱਲੇ ਨਾਲ ਮੈਲੀ ਜੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ। ਕਹਿਣ ਲੱਗੀ, ਮੈਨੂੰ ਇਹਨਾਂ ਚੀਜ਼ਾਂ ਦੀ ਹੁਣ ਲੋੜ ਨਹੀਂ, ਮੈਨੂੰ ਧਨ ਪਦਾਰਥ ਨਹੀਂ ਚਾਹੀਦੇ। ਬਾਬਾ ਕਾਲੂ ਸਾਹਿਬ ਕਹਿੰਦੇ ਨੇ ਕਿ ਸਭ ਖੁਸ਼ੀ ਤਾਂ ਹੈ ਨਾ। ਉਹਨੇ ਭਰੇ ਗਲੇ ਨਾਲ ਕਿਹਾ, ਵਧਾਈ ਹੋਵੇ। ਕਹਿਣ ਲੱਗੇ, ਜੇ ਵਧਾਈ ਹੈ ਤੂੰ ਝੋਲੀ ਕਰ, ਮੈਂ ਤੇਰੀ ਝੋਲੀ 'ਚ ਪੈਸੇ ਪਾਉਣੇ ਚਾਹੁੰਦਾ। ਕਹਿਣ ਲੱਗੀ, ਅੱਜ ਤੱਕ ਜਿਸ ਘਰ ਬੱਚਾ ਜਨਮ ਲੈਂਦਾ ਸੀ, ਝੋਲੀ ਅੱਡ ਕੇ ਮੈਂ ਦਾਣੇ, ਝੋਲੀ ਅੱਡ ਕੇ ਮੈਂ ਪੈਸੇ ਮੰਗਦੀ ਰਹੀ, ਪਰ ਤੇਰੇ ਪੁੱਤਰ ਦੀ ਸੱਚ ਏਵੇ, ਤੇਰੇ ਪੁੱਤਰ ਦੇ ਦਰਸ਼ਨ ਨੇ ਜਨਮਾਂ ਜਨਮਾਂ ਦੀ ਭੁੱਖ ਗਵਾ ਦਿੱਤੀ, ਹੁਣ ਮੰਗਣ ਨੂੰ ਚਿੱਤ ਨਹੀਂ। ਗੱਲ ਧਿਆਨ ਨਾਲ ਸੁਣਿਓ, ਜਨਮਾਂ ਜਨਮਾਂ ਦੀ ਭੁੱਖ ਗਵਾਈ, ਇੱਕ ਨਵੀਂ ਸੂਰਜ ਦੀ ਉਦਾ ਹੋ ਰਿਹਾ ਸੀ, ਇੱਕ ਨਵੀਂ ਕਿਰਨ ਹਿੰਦੁਸਤਾਨ ਦੀ ਧਰਤੀ 'ਤੇ ਆ ਰਹੀ ਸੀ। ਥੋੜ੍ਹੇ ਜਿਹੇ ਅੱਗੇ ਵੱਧਦੇ ਨੇ, ਹਜ਼ੂਰ ਕਿਹੜਾ ਸਾਥੀ ਚੁਣਿਆ? ਕੀ ਮੇਰੇ ਗੁਰੂ ਨੇ ਆਪਣਾ ਕੋਈ ਖੱਤਰੀ ਬਰਾਦਰੀ ਵਿੱਚੋਂ ਸਾਥੀ ਚੁਣਿਆ? ਨਹੀਂ ਪਿਆਰਿਓ, ਸਭ ਤੋਂ ਪਹਿਲਾਂ ਚੁਣਿਆ ਆਪਣਾ ਮਿੱਤਰ, ਆਪਣਾ ਭਾਈ, ਅਤੇ ਚੁਣਿਆ ਕੌਣ? ਭਾਈ ਮਰਦਾਨਾ। ਮੈਂ ਸਿਰਫ ਇੱਥੇ ਰੋਕ ਕੇ ਅਰਜ਼ ਕਰਨੀ ਚਾਹੁੰਦਾ, ਗੁਰੂ ਨੇ ਕੇਵਲ ਕਿਹਾ ਨਹੀਂ, ਉਹ ਸੱਚਮੁੱਚ ਅਮਲੀ ਜਾਮਾ ਦੇ ਕੇ ਲੋਕਾਂ ਸਾਹਮਣੇ ਪੇਸ਼ ਕੀਤਾ, ਭਾਈ ਮਰਦਾਨੇ ਨੂੰ ਚੁਣਿਆ। ਅਤੇ ਮੈਂ ਤਾਂ ਆਰੰਭ 'ਚ ਅਰਜ਼ ਕੀਤੀ ਸੀ ਕਿ ਇਸ ਗੁਰਮੁਖ ਨੇ, ਗੁਰਮੁਖ ਸ਼ਬਦ ਵਰਤਾਂਗਾ, ਇਸ ਮਹਾਂਪੁਰਖ ਨੇ, ਇਸ ਗੁਰੂ ਨਾਨਕ ਦੇ ਘਰ ਦੇ ਪਹਿਲੇ ਰਬਾਬੀ ਨੇ, ਪਹਿਲੇ ਕੀਰਤਨੀਏ ਨੇ, ਪਹਿਲੇ ਗੁਰੂ ਨਾਨਕ ਦੇ ਦਿਲ ਦੇ ਮਿੱਤਰ ਨੇ, 50 ਸਾਲ ਦੇ ਕਰੀਬ, 1-2 ਸਾਲ ਨਹੀਂ, 50 ਸਾਲ ਗੁਰੂ ਨਾਨਕ ਨਾਲ ਰਬਾਬ ਵਜਾਈ ਮਰਦਾਨੇ ਨੇ, ਪਰ ਸਾਡੇ ਲੋਕਾਂ ਨੇ ਉਹਦੇ ਚੁਟਕਲੇ ਬਣਾ ਕੇ ਰੱਖ ਦਿੱਤੇ। ਕਿਤੇ ਭੁੱਖਾ, ਕਿਤੇ ਲਾਚਾਰ, ਕਿਤੇ ਪਿਆਸਾ, ਕਿਤੇ ਮੰਗਤਾ ਦਸਾਇਆ। ਮੈਂ ਜਨਮ ਸਾਖੀਆਂ ਵਿੱਚੋਂ 2-3 ਬੇਨਤੀਆਂ ਕਰਨੀਆਂ ਨੇ, ਜੇ ਪੜ੍ਹੋ ਤਾਂ ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ 10 ਸਾਲ ਵੱਡੇ, ਜੋ ਖੋਜ ਕਹਿੰਦੀ ਹੈ। ਮੈਂ ਪੁਰਾਣੀ ਕੋਈ ਉਹ ਸਾਖੀ ਨਹੀਂ ਲਈ ਜਿਹੜੀ ਕਰਾਮਾਤ ਨਾਲ ਜੋੜ ਕੇ ਕਹਿ ਉਹ ਮਰ ਜਾਣੇ ਦਾ ਜ਼ਿਕਰ ਕੀਤਾ ਗਿਆ, ਨਹੀਂ। ਮੈਂ ਬੇਨਤੀ ਕਰਾਂਗਾ, ਇਹਨਾਂ ਦਾ ਪੁਸ਼ਤੈਨੀ ਕਿੱਤਾ ਹੈ ਮਿਰਾਸੀਆਂ ਦਾ ਕਿ ਜਜਮਾਨਾਂ ਦੇ ਘਰ ਵਿੱਚ ਗਾਉਣਾ। ਹਜ਼ੂਰ ਵਣ ਥੱਲੇ ਬੈਠੇ ਨੇ, ਇਹ ਬਾਹਰ ਦੀ ਗੱਲ ਹੈ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਘਟਨਾ ਹੈ, ਵਣ ਉੱਥੇ ਬਹੁਤ ਸਨ। ਹਜ਼ੂਰ ਵਣ ਥੱਲੇ ਬੈਠੇ ਨੇ ਅਤੇ ਕੰਨਾਂ ਵਿੱਚ ਕਿਸੇ ਦੇ ਗਾਉਣ ਦੀ ਆਵਾਜ਼ ਪਈ, ਬੜੀ ਸੁਰੀਲੀ ਆਵਾਜ਼। ਹਜ਼ੂਰ ਨੇ ਉਹਦੇ ਉੱਠ ਕੇ ਕੋਲ ਚਲੇ ਗਏ। ਇਸ ਮਿਲਾਪ ਵਿੱਚ ਭਾਈ ਮਨੀ ਸਿੰਘ ਲਿਖਦੇ ਨੇ, ਹਜ਼ੂਰ ਨੇ ਗਲੇ ਦੀ ਆਵਾਜ਼ ਸੁਣੀ ਅਤੇ ਮਰਦਾਨਾ ਦੇਖ ਕੇ ਉੱਠ ਖਲੋਤਾ। ਸਤਿਗੁਰੂ ਕਹਿੰਦੇ ਨੇ, ਵੇ ਮਰਦਾਨਿਆ, ਇਹ ਜਨਮ ਸਾਖੀ ਦੇ ਬੋਲ ਨੇ, ਵੇ ਮਰਦਾਨਿਆ, ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਦੋਹੀ ਥਾਈਂ ਭਲਾ ਹੋਵੇ। ਤੇਰੇ ਕੋਲ ਸੁਰ ਹੈ, ਰਾਗ ਹੈ, ਰਾਗ ਵਿੱਚ ਮਿਲਾ ਕੇ ਪਰਮਾਤਮਾ ਦਾ ਸ਼ਬਦ ਗਾ, ਤੇਰਾ ਦੋਈ ਥਾਈਂ ਭਲਾ ਹੋਵੇ। ਅਤੇ ਅੱਗੋਂ ਮਰਦਾਨਾ ਕਹਿੰਦਾ, ਜਜਮਾਨ, ਕਿਉਂਕਿ ਇਸ ਘਰ ਦੀ ਮਿਰਾਸੀ ਹੈ, ਜਜਮਾਨ, ਅਸੀਂ ਗਾਉਂਦੇ ਹਾਂ ਸਿਰਫ ਆਪਣੇ ਪੇਟ ਦੀ ਪੂਰਤੀ ਲਈ, ਜੋ ਤੁਸੀਂ ਗਾਉਣ ਲਈ ਕਹਿੰਦੇ ਪਏ ਹੋ, ਘਰ ਦੀ ਰੋਟੀ ਕਿਵੇਂ ਚੱਲੇਗੀ? ਹਜ਼ੂਰ ਹੱਸ ਕੇ ਕਹਿੰਦੇ ਨੇ, ਵੇ ਮਰਦਾਨਿਆਂ, ਰੋਜ਼ੀ ਦਾ ਫਿਕਰ ਅੱਲਾ ਨੂੰ ਵੇ, ਬਾਕੀ ਰਹੀ ਘਰ ਦੀ ਗੱਲ, ਮੇਰਾ ਘਰ ਤੇਰਾ ਘਰ ਏ, ਜਿਸ ਚੀਜ਼ ਦੀ ਲੋੜ ਪੈ ਜਾਏ ਮੇਰੇ ਘਰੋਂ ਲੈ ਜਾ, ਪਰ ਸ਼ਬਦ ਜ਼ਰੂਰ ਗਾਈ। ਮੈਂ ਬੇਨਤੀ ਕਰਾਂਗਾ, ਇਹ ਕੇਵਲ ਜਜ਼ਬਾਤ ਇਮੋਸ਼ਨਲ ਕਰਨ ਲਈ ਨਹੀਂ, ਉਹਨੇ ਰਬਾਬ ਚੁੱਕੀ ਜੀ, ਭਾਈ ਫਿਰੰਦੇ ਤੋਂ ਰਬਾਬ ਲੈ ਕੇ ਦਿੱਤੀ, ਤੁਰ ਪਿਆ ਮਰਦਾਨਾ। ਕਿ ਗੁਰੂ ਨਾਨਕ ਸਾਹਿਬ ਨੇ ਕਿਤੇ ਕਿਹਾ ਤੂੰ ਦੂਰ ਬਹੁ, ਤੂੰ ਸ਼ੂਦਰ ਹੈ? ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਇਸ ਦਰਬਾਰ ਵਿੱਚੋਂ ਹੁਕਮ ਆਇਆ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਹਰ ਬੰਦੇ ਨੂੰ ਅਧਿਕਾਰ ਹੈ ਜਪਣ ਦਾ, ਅਤੇ ਚੇਤੇ ਰੱਖਿਓ ਉਹਦੇ ਦਰਬਾਰ ਵਿੱਚੋਂ ਆਇਆ ਜਿਹਦੇ ਦਰਬਾਰ ਦੇ 4 ਦਰਵਾਜ਼ੇ ਨੇ ਹਰਿਮੰਦਰ ਦੇ। ਤੁਸੀਂ ਧਿਆਨ ਨਾਲ ਦੇਖੋ, ਕਿਸੇ ਦਰਵਾਜ਼ੇ ਦੇ ਬਾਹਰ ਕੁੰਡੀ ਨਹੀਂ ਲੱਗੀ। ਚਾਰੇ ਜਿਹੜੇ ਦਰਵਾਜ਼ੇ ਤੁਸੀਂ ਪਰਿਕਰਮਾ ਕਰਕੇ ਆਉਂਦੇ ਹੋ ਰੋਜ਼, ਕਿਸੇ ਦਰਵਾਜ਼ੇ ਦੇ ਬਾਹਰ ਕੁੰਡੀ ਨਹੀਂ। ਪਿਆਰਿਓ, ਰੱਬ ਤਾਂ ਘਰ ਹੀ ਕਾਹਦਾ ਜਿਹਦੀਆਂ ਦਰਵਾਜ਼ੇ ਦੀਆਂ ਬਾਹਰ ਕੁੰਡੀਆਂ ਅਤੇ ਤਾਲੇ ਲੱਗ ਜਾਣ। ਹਰਿਮੰਦਰ ਸਾਹਿਬ ਦੇ ਕਿਸੇ ਕਵਾੜ ਨੂੰ ਬਾਹਰ ਕੁੰਡੀ ਨਹੀਂ। ਸੱਚ ਇਹ ਕਿ ਕਬੀਰ ਦੇ ਇਸ ਸ਼ਲੋਕ ਦੀ ਵਿਆਖਿਆ ਆ ਹਰਿਮੰਦਰ ਕਰ ਰਿਹਾ ਹੈ, ਕਬੀਰ ਜੇ ਦਰ ਆਵਤ ਜਾਤ ਹੋ, ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਹਜ਼ੂਰ ਨੇ ਉੱਥੇ ਰਬਾਬ ਉਹਨਾਂ ਨੇ ਚੁੱਕੀ, कीर्तन शुरू किया। मैं सिर्फ दो बेनतियां करांगा। गुरु नानक ने भाई कहा, गुरु नानक ने वीर बना के सीने न लाया, पर अज साडे च ना मेरा प्रकरण नहीं ते दूर दूर तक सुनते पे हो तुसी, साडे च भाई शब्द तो बड़ी खेट पैदा हो रही, ज्ञानी शब्द तो जां तां कोई जमदा संत ही बनता है ते जां जमदा प्रोफेसर ही बनता है, भाई ज्ञानी बनन कोई भी तैयार नहीं। सच्ची गल ए वे, भाई शब्द विच बड़ी अपनत है, भाई शब्द विच बड़ी मुहब्बत है, भाई शब्द विच प्याई भरा दा प्यार समोया है। इस शब्द तो नफरत ना करिए। गुरु नानक ने भाई मरदाना बनाया, सच ए वे ओ नाम दा भी मरदाना ते ओ मर्द सी वक्त ते उपर लड़ मुआ। भाई साहब रबाब चुक के तुरदे ने, हर 40 साल एक सज्जन ने 50 एक ने 52 लिखे, ते मैं विचकार वाला जा सोच लेना भी अद्धी सदी कीर्तन कीता, दो गोष्टा ने हजूर तुरे जांदे ने, ते मरदाना सतगुरु जी दे पवित्र चोले नू कपड़े नू पकड़दा है। पर करन चो निकल के नहीं, मैं सिर्फ एक बेनती कर लगा, जिन्हां नू लोग शूदर कहिंदे सन, गुरु नानक दे घर दा पहला कीर्तनिया है और रबाबी है, हजूर दा चोला पकड़दे ने, सतगुरु अपना मुख पिछे करदे ने, ते नाल कहिंदे ने वे मरदानिया दस, ते अगो पता शब्द की कहिंदा है कि बाबा तेरे मेरे विच काई अंतर नहीं, तेरे ते मेरे विच कोई फर्क नहीं। सतगुरु हस पैंदे ने, वे मरदानिया ये शब्द कहिंदा तेरे मेरे विच काई अंतर नहीं, सतगुरु कहिंदे ने वे मरदानिया किवें, कहन लगे बाबा तू खुदाए दा डूम है ते मैं तेरा डूम हाँ। शब्द सुनियो, तू खुदाए दा डूम है मैं तेरा डूम हाँ। ते तीन शब्द अगे कहिंदा बाबा अज मैं शब्द की झलक विचों देखिया, तैं खुदाए पाया है, तैं खुदाए देखिया है, दूजा शब्द तैं खुदाए पाया है, तैं खुदाए देखिया है, तेरा कया होया खुदाए मन दे, पर असा गरीबा नू तोड़ी ना विछोड़ी ना अपने नालों ना एथे ते ना उथे। हुण देखो उस कीर्तनिए दी उड़ारी, सानू विछोड़ी ना। एक होर मैं बेनती कर देना, यह भी पुरातन जन्म साखी विच है कि कीर्तन हुंदा है प्यारे, हुण भी कीर्तन हुंदा, हुण कीर्तन समय दे अधीन है, पर जिहड़ा बाबे नानक ने कीर्तन किया वह काल तो उपर है, उहदे उत्ते समय की पाबंदी नहीं, वह कीर्तन विच अकेवां थकेवां नहीं। जे कीर्तन किया तो पैरा बद्धी उस अम्यो रस नूं अंदरों माण दे रहे, उस कीर्तन दे रस नूं चखिया, कीर्तन कर किया हजूर ने, ते भाई मरदाना कोल बैठा है। ये देखो लाड भरे शब्द ने, हजूर दे नेत्र खुले ते कहन लगा बाबा आ पकड़ अपनी रबाब, ध्यान दिया जे मैं शब्द लाड दे वरते ने, असानू कर विद्या अपने नालों। हजूर दे नेत्रां च अज खुमारी सी, क्योंकि शब्द दा रस ओ सच ए वे कि जदों भी जग्यासू नूं अंदरों शब्द दा स्वाद आउंदा है, उहदी नींद भी उड जांदी, उहदी भुख भी उड जांदी है, उहदा शरीर खलका फुलका हो जांदा है, उह किसे खेड़े विच चला जांदा है। हजूर दे नेत्रां दी चमक सी, कहन लगे वे मरदानिया रबाब छड़ दित्ती, कहन लगा बाबा विद्या कर असां नूं अपने नालों। सतगुरु कहिंदे ने वे मरदानिया असां दी तेरे उपर बहुत खुशी है। अगो मरदाना कहिंदा सुभान तेरी खुशी नूं, मुबारक होवे तुहानूं खुशी, पर असां नूं विद्या कर। कहिंदे ने हजूर कहिंदे ने वे मरदानिया किवें असां नाल रहे भी। अगे देखो प्यार भरे शब्द, भाई साहब कहिंदे ने बाबा तू अतीत पुरख है, वस दी जाए नाहीं उजाड़ उजाड़ रवें, तेरे उपर माया दा कोई प्रभाव नहीं, तुहानूं भुख नहीं सतांदी, त्रेह नहीं सतांदी, नींद नहीं सतांदी, शब्द गा के तुसी अकै रस विच नेत्र बंद कर लैंदे हो, मैं चार चुफेरे देखना वा, मैनूं विद्या कर। हजूर कहिंदे ने किवें साडे नाल रहें, ते अगो कहिंदा हाँ बाबा मैं तेरे दर नूं छड़ के कित्थे जाणा है। ये लाड भरे शब्द ने, तेरे भरोसे प्यारे मैं लाड लड़ाया, मैं तेनूं छड़ के कित्थे जाणा है। हजूर महाराज कहिंदे ने किवें रहें, कहिंदा बस एक किरपा करो। भाई साहब कहिंदे ने एक किरपा करो, तुहानूं भुख नहीं लगती, ਮੇਰੀ ਭੁੱਖ ਮਿਟਾ ਦੇਵੋ। ਤੁਹਾਨੂੰ ਨੀਂਦ ਨਹੀਂ ਸਤਾਉਂਦੀ, ਮੇਰਾ ਨੀਂਦ ਤੋਂ ਖਹਿੜਾ ਛੁੜਾ ਦੇ ਦਿਓ। ਤੁਸੀਂ ਸ਼ਬਦ ਦੇ ਰਸ ਵਿੱਚ ਮਗਨ ਹੋ, ਜਿਹੜੇ ਘੁੱਟ ਤੁਸੀਂ ਭਰਦੇ ਹੋ ਇਸ ਗਾਉਣ ਵਾਲੇ ਨੂੰ ਹੀ ਬਖਸ਼ਿਸ਼ ਕਰਦੇ ਹੋ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਵੇ ਮਰਦਾਨਿਆਂ, ਤੈਂ ਭਲੀ ਵਸਤ ਮੰਗੀ। ਅਤੇ ਅੱਗੇ ਸ਼ਬਦ ਉਹ ਕਹਿੰਦੇ ਨੇ, ਚਰਨ ਪਕੜ ਕੇ ਕਹਿੰਦਾ, ਬਾਬਾ ਮੈਂ ਕਈ ਵਾਰੀ ਉੱਚਾ ਬੋਲ ਪੈਂਦਾ, ਤੁਸੀਂ ਮੇਰੇ ਕਰਮ ਨਾ ਵਿਚਾਰਿਓ, ਮੇਰੇ ਬੋਲ ਨਾ ਵਿਚਾਰਿਓ। ਉੱਥੇ ਲਿਖਿਆ, ਤਬ ਉੱਪਰ ਮਰਦਾਨਾ ਬਾਬੇ ਕੀ ਪੈਰੀ ਪੜਿਆ, ਆਗਮ ਨਿਗਮ ਦੀ ਸੋਝੀ ਹੋਈ। ਉੱਥੇ ਗੁਰਦੇਵ ਨੇ ਕਿਹਾ, ਮਰਦਾਨਿਆਂ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਪਰ ਯਾਦ ਰੱਖਿਓ, ਇਹ ਪ੍ਰੈਕਟੀਕਲ ਜੀਵਨ ਸੀ ਜਿਹਨੂੰ ਲੋਕ ਮਿਰਾਸੀ ਕਹਿੰਦੇ ਸਨ। ਗੁਰੂ ਨੇ ਕਿਹਾ, ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਰਹਿ ਗਿਆ। ਉਸ ਭਾਈ ਸਾਹਿਬ ਨੇ 50 ਸਾਲ ਕੀਰਤਨ ਕੀਤਾ। ਤੁਸੀਂ ਕਹੋਗੇ ਵੀ ਅੱਜ ਇਹ ਕਿਉਂ ਭਾਈ ਮਰਦਾਨਾ ਕਿਉਂ ਚੁਣਿਆ? ਮੈਂ ਤਾਂ ਚੁਣਿਆ ਕਿਉਂਕਿ ਇਹਦੇ ਜੀਵਨ ਸੰਬੰਧੀ ਜਿੱਥੇ ਜਾਤ ਪਾਤ ਦਾ ਗੜ੍ਹ ਸੀ ਉੱਥੇ ਇੱਕ ਆਵਾਜ਼ ਉਠਾਈ ਗਈ ਸੀ। ਉਹ ਆਵਾਜ਼ ਸੀ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਗਿਆ। ਜਦੋਂ ਭਾਈ ਸਾਹਿਬ ਬਨਾਰਸ ਗਏ, ਉਹਨਾਂ ਨੂੰ ਕਿਹਾ ਗਿਆ ਕਿ ਬਾਕੀ ਸਭ ਠੀਕ ਪਰ ਤੁਸੀਂ ਤਾਂ ਡੂਮਾ ਤੋਂ ਸ਼ਬਦ ਸੁਣਦੇ ਹੋ, ਮਿਰਾਸੀਆਂ ਤੋਂ ਸਾਂਝ ਸੁਣਦੇ ਹੋ। ਭਾਈ ਸਾਹਿਬ ਨੇ ਕਿਹਾ, ਤਾਂ ਕੀ ਹੋਇਆ? ਕਹਿਣ ਲੱਗੇ, ਸਾਡੇ ਮੁਤਾਬਕ ਉਹ ਸ਼ੂਦਰ ਨੇ। ਭਾਈ ਸਾਹਿਬ ਨੇ ਜਿਹੜੀ ਦਲੀਲ ਦਿੱਤੀ ਉਹ ਉਹਨਾਂ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨ ਲੱਗਾ, ਕਿਉਂਕਿ ਭਾਈ ਸਾਹਿਬ ਨੇ ਇੱਕ ਤਾਂ ਪਹਿਲੀ ਵਾਰ ਵਿੱਚ ਹੀ ਸਿੱਖਾਂ ਦੀ ਨਾਮਾਵਲੀ ਵਿੱਚ, ਦੂਜੀ ਵਾਰ ਪਹਿਲੀ ਵਾਰ ਵਿੱਚ ਤਾਂ ਕਿਹਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਿੱਖਾਂ ਦੀ ਨਾਮਾਵਲੀ ਵਿੱਚ ਕਿਹਾ, ਕਹਿਣ ਲੱਗੇ, ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮੇਰਾ ਸੀ। ਕਹਿਣ ਲੱਗੇ, ਤੁਸੀਂ ਉਸ ਕੀਰਤਨੀਏ 'ਤੇ ਤਰਕ ਕੀਤਾ ਅਤੇ ਅੱਗੇ ਦਲੀਲ ਕੀ ਦਿੱਤੀ? ਕਹਿੰਦੇ ਨੇ, ਲੈਲਾ ਦੇ ਘਰ ਵਿੱਚੋਂ ਮੈਂ ਜਿਹੜੇ ਸ਼ਬਦ ਵਰਤਣ ਲੱਗਾ ਇਹ ਭਾਈ ਸਾਹਿਬ ਦੀ ਰਚਨਾ ਹੈ, ਇਹਦੇ ਅਰਥ ਕੋਈ ਹੋਰ ਨਾ ਕਰਿਓ। ਲੈਲਾ ਦੇ ਘਰ ਵਿੱਚੋਂ ਕੁੱਤਾ ਨਿਕਲਿਆ ਅਤੇ ਮਜਨੂੰ ਉਸ ਕੁੱਤੇ ਦੇ ਪਿੱਛੇ ਦੌੜ ਪਿਆ। ਲੋਕਾਂ ਕਿਹਾ, ਇਹ ਕੁੱਤਾ ਹੈ, ਤੂੰ ਪਿੱਛੇ ਦੌੜਿਆ ਚਿਰਨਾ ਇਨਸਾਨ ਤੂੰ? ਕਹਿੰਦੇ ਨੇ, ਮਜਨੂੰ ਉਸ ਕੁੱਤੇ ਦੇ ਪੈਰਾਂ 'ਚ ਡਿੱਗ ਪਿਆ, ਉਹਦੇ ਪੈਰ ਚੁੰਮਣ ਲੱਗ ਪਿਆ ਅਤੇ ਲੋਕਾਂ ਪੁੱਛਿਆ, ਇਹ ਕਾਸ ਲਈ? ਕਹਿਣ ਲੱਗਾ, ਅਸਲ ਵਿੱਚ ਇਸ ਕੁੱਤੇ ਦੀਆਂ ਅੱਖਾਂ ਮੇਰੇ ਮਹਿਬੂਬ ਨੂੰ ਦੇਖ ਕੇ ਆਈਆਂ ਨੇ, ਇਹ ਮੇਰੇ ਪਿਆਰੇ ਦੇ ਘਰੋਂ ਆਇਆ। ਕਹਿਣ ਲੱਗੇ, ਉਹ ਭਲੇ ਲੋਕੋ, ਜੇ ਇਸ਼ਕ ਮਜਾਜੀ ਵਾਲਾ ਉਹਦੇ ਪਿਆਰ ਘਰ 'ਚੋਂ ਕੁੱਤਾ ਨਿਕਲੇ ਅਤੇ ਉਹਦੇ ਪੈਰਾਂ ਨੂੰ ਪਕੜਦਾ ਹੈ, ਇਹ ਤਾਂ ਮੇਰੇ ਗੁਰੂ ਨਾਨਕ ਦਾ ਭਾਈ ਬਣਿਆ ਮਰਦਾਨਾ ਹੈ, ਅਸੀਂ ਤਾਂ ਮਰਦਾਨੇ ਦੇ ਚਰਨਾਂ ਦੀ ਧੂੜ ਵੀ ਆਪਣੇ ਮੁੱਖ ਵਿੱਚ ਪਾ ਲਵਾਂ। ਸ਼ਬਦ ਧਿਆਨ ਨਾਲ ਸੁਣਿਓ, ਹਜ਼ੂਰ ਨੇ ਜੋ ਸ਼ਬਦ ਭਾਈ ਸਾਹਿਬ ਨੇ ਕਹੇ ਇਹ ਪੌੜੀ ਸਿਰ ਮੈਂ ਚਾਰ ਕੁ ਤੁਕਾਂ ਲਈਆਂ ਨੇ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਖੜਹੜ ਸੇ ਲੋਕ ਵਿਡਾਣਾ, ਮੇਰਾਸੀ ਮੇਰਾਸੀਆਂ ਨਾਮ ਤਰੀਕ ਮੁਰੀਦ ਪਿਵਾਣਾ, ਪਰ ਕੁੱਤਾ ਡੂਮ ਵਿਖਾਣੀ ਹੈ ਕੁੱਤਿਆਂ ਵਿੱਚ ਕੁੱਤਾ ਨਿਮਾਣਾ। ਪਰ ਭਾਈ ਸਾਹਿਬ ਕਹਿੰਦੇ, ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਪਾਣਾ। ਇਕੱਲਾ ਕੀਰਤਨੀਆਂ ਨਹੀਂ, ਪ੍ਰੈਕਟੀਕਲ ਤੌਰ 'ਤੇ ਮੈਂ ਇੱਕ ਗੱਲ ਗੁਰੂ 'ਤੇ ਭਰੋਸਾ ਕਰਕੇ ਕਹਿੰਦਾ, ਚੈਲੰਜ ਨਹੀਂ ਕਿਸੇ ਨੂੰ। ਹਿੰਦੁਸਤਾਨ ਦੀ ਧਰਤੀ 'ਤੇ, ਇਕੱਲਾ ਹਿੰਦੁਸਤਾਨ ਨਹੀਂ, ਪੂਰੇ ਸੰਸਾਰ ਦੀ ਧਰਤੀ 'ਤੇ ਇੱਕੋ ਹੀ ਗ੍ਰੰਥ ਹੈ ਜਾਂ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਵਾਲਿਆਂ ਦੇ ਸ਼ਬਦਾਂ ਨੂੰ ਕਲਾਵੇ ਵਿੱਚ ਲੈ ਕੇ ਬੈਠਾ ਹੈ। ਮੈਨੂੰ ਦੱਸੋ, ਕਿਤੇ ਭਗਵਤ ਗੀਤਾ ਵਿੱਚ ਕਿਸੇ ਸ਼ੂਦਰ ਦੇ ਸ਼ਬਦ ਖੈਨ? ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿ ਜਿੱਥੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਰਾਮਾਨੰਦ ਨੇ, ਪਰਮਾਨੰਦ ਦੇ, ਸੂਰਦਾਸ ਦੇ, ਬੇਣੀ ਦੇ, ਪੀਪਾ ਜੀ ਦੇ, ਉੱਥੇ ਭਗਤ ਰਵਿਦਾਸ ਸਾਹਿਬ ਨੇ, ਉੱਥੇ ਭਗਤ ਕਬੀਰ ਜੀ ਨੇ। ਬਸ ਮੈਂ ਇੱਕੋ ਗੱਲ ਨਾਲ ਅੱਗੇ ਅਰਥ ਸ਼ੁਰੂ ਕਰਾਂਗਾ ਕਿ ਜਿਨ੍ਹਾਂ ਲੋਕਾਂ ਨੂੰ ਵਰਨ ਵੰਡ ਵਾਲਿਆਂ ਨੇ ਮੰਦਰ ਵਿੱਚੋਂ ਠੁੱਡੇ ਮਾਰ ਕੇ ਬਾਹਰ ਕੱਢਿਆ, ਮੇਰੇ ਗੁਰੂ ਨਾਨਕ ਨੇ ਪ੍ਰੈਕਟੀਕਲ ਤੌਰ 'ਤੇ ਜਿਨ੍ਹਾਂ ਨੂੰ ਮੰਦਰ ਵਿੱਚੋਂ ਧੱਕੇ ਮਾਰੇ ਉਹਨਾਂ ਨੂੰ ਹਰਿਮੰਦਰ ਵਿੱਚ ਬਿਰਾਜਮਾਨ ਕਰ ਦਿੱਤਾ। ਉਹਨਾਂ ਦੇ ਸ਼ਬਦ ਅੱਜ ਅਸੀਂ ਗਾਨੇ ਪਏ ਹਾਂ। ਅਤੇ ਇਕੱਲਾ ਇੱਥੇ ਹੀ ਨਹੀਂ, ਜਿਨ੍ਹਾਂ ਤੋਂ ਸੁੱਚ ਪਿੱਟ ਸੀ ਉਹਨਾਂ ਨੂੰ ਲੰਗਰ ਦਾ ਸਿਧਾਂਤ ਦਿੱਤਾ, ਉਹਨਾਂ ਨੂੰ ਪੰਗਤ ਦਾ ਸਿਧਾਂਤ ਦਿੱਤਾ। ਅਤੇ ਇਕੱਲਾ ਲੰਗਰ ਪੰਗਤ ਨਹੀਂ, ਦਸਵੇਂ ਜਾਮੇ ਵਿੱਚ ਐਂ ਸ਼ਿਖਰ 'ਤੇ ਪਹੁੰਚਾ ਦਿੱਤਾ, ਜਿਨ੍ਹਾਂ ਨੂੰ ਲੋਕ ਨਫ਼ਰਤ ਕਰਦੇ ਸਨ ਉਹਨਾਂ ਨੂੰ ਅੰਮ੍ਰਿਤ ਦੇ ਕੇ ਗੋਡੇ ਟੇਕ ਕੇ ਉਹਨਾਂ ਤੋਂ ਅੰਮ੍ਰਿਤ ਦੀ ਜਾਚਨਾ ਕਰ ਲਈ, ਆਪੇ ਗੁਰਚੇਲੇ ਦੀ ਰੋਹ ਰੀਤ ਚਲਾ ਦਿੱਤੀ। ਅੱਜ ਮੈਂ ਸਿਰਫ ਇੱਕ ਤੁਕ 'ਤੇ ਤਾਂ ਰੁਕਿਆ ਸਾਂ, ਅੱਜ ਵੀ ਸਾਡੇ ਅੰਦਰ ਇਹ ਬਿਮਾਰੀ ਵੜ ਚੁੱਕੀ ਹੈ। ਅੱਜ ਬਿਰਾਦਰੀਆਂ ਦੇ ਨਾਂ 'ਤੇ ਗੁਰਦੁਆਰੇ, ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਨੇ ਕਿਹਾ ਵੀ ਹੈ ਬਰਾਦਰੀਆਂ ਦੇ ਨਾਂ 'ਤੇ ਗੁਰਦੁਆਰੇ, ਗੋਤਾਂ ਦੇ ਨਾਂ 'ਤੇ ਗੁਰਦੁਆਰੇ। ਚੇਤੇ ਰੱਖਿਓ, ਗੁਰਦੁਆਰਾ ਸਿਰਫ ਗੁਰੂ ਦੇ ਨਾਮ 'ਤੇ ਹੁੰਦਾ ਹੈ, ਹੋਰ ਕਿਸੇ 'ਤੇ ਨਹੀਂ। ਅੱਜ ਗੁਰੂ ਰਾਮਦਾਸ ਉੱਚੀ ਆਵਾਜ਼ ਵਿੱਚ ਕਹਿ ਰਹੇ ਨੇ, ਦੁਨੀਆਂ ਦੇ ਲੋਕ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦ ਹੋਵੇ, ਵੈਸ਼ ਹੋਵੇ, ਹਰ ਬੰਦੇ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਪੂਰਨ ਅਧਿਕਾਰ ਹੈ।
ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਾ ਹੋ, ਨਿਤ ਸੇਵਾ ਹੋ ਦਿਨਸ ਸਭ ਰਹਿਣੀ।
ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ, ਸਿੱਖੋ ਜ਼ਾਤ ਪਾਤ ਪਿੱਛੇ ਨਾ ਪਿਆ ਜੇ, ਤੁਸੀਂ ਆਪਣੇ ਸਤਿਗੁਰੂ ਨੂੰ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਆ ਜੇ ਸ਼ਿਖਰ ਦੀ ਸ਼ਰਧਾ। ਆਪਣੇ ਗੁਰੂ ਨੂੰ, ਆਪਣੇ ਮੁਰਸ਼ਦ ਨੂੰ, ਆਪਣੇ ਰਾਬਰ ਨੂੰ, ਆਪਣੇ ਰੂਹਾਨੀਅਤ ਦੇਣ ਵਾਲੇ ਦਾਤੇ ਨੂੰ ਪਾਰ ਬ੍ਰਹਮ ਜਾਣ ਕੇ ਪੂਜੋ। ਤਿੰਨ ਗੱਲਾਂ ਚੇਤੇ ਰੱਖਿਓ, ਜਿਸ ਬੰਦੇ ਕੋਲ ਇਹ ਤਿੰਨ ਚੀਜ਼ਾਂ ਨੇ ਉਹ ਗੁਰੂ ਦੀ ਕਿਰਪਾ ਜ਼ਰੂਰ ਮਾਣੇਗਾ। ਪਹਿਲੀ ਗੱਲ ਕਿ ਉਹਦੇ ਵਿੱਚ 100% 100% ਸਦੀ, ਇਹ ਕਹਿ ਲਵਾਂ ਕਿ 100% ਉਹਦੇ ਵਿੱਚ ਇੰਨੀ ਅਤੁੱਟ ਸ਼ਰਧਾ ਹੋਵੇ ਆਪਣੇ ਗੁਰੂ ਨੂੰ ਪਾਰ ਬ੍ਰਹਮ ਵਿੱਚ ਅਭੇਦ ਜਾਣ ਕੇ ਉਹਦਾ ਰੂਪ ਜਾਣੇ। ਦੂਸਰੀ ਗੱਲ, ਸ਼ਰਧਾ ਦੇ ਨਾਲ ਉਹਦੇ ਕੋਲ ਅੰਦਰ ਦੀ ਨਿਰਮਾਣਤਾ ਹੋਵੇ, ਅਤੇ ਤੀਸਰੀ ਗੱਲ ਉਹ ਗੁਣਾਂ ਦਾ ਗ੍ਰਾਹਕ ਹੋਵੇ ਅਤੇ ਗੁਰੂ ਕੋਲੋਂ ਝੋਲੀਆਂ ਭਰ ਕੇ ਲੈ ਜਾਏਗਾ। ਇੱਥੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਸ ਨਿਰਾਕਾਰ ਦੀ ਜਿਹੜੀ ਝਲਕ ਹੈ ਉਹ ਸਾਕਾਰ ਰੂਪ ਵਿੱਚ ਗੁਰੂ ਵਿੱਚੋਂ ਦਰਸਾਈ ਹੈ। ਜਦੋਂ ਗੁਰੂ ਸ਼ਬਦ ਨਾਲ ਕੋਈ ਜੁੜਦਾ ਅਤੇ ਸੱਚ ਇਵੇਂ, ਫਿਰ ਉਸ ਗੁਰੂ ਦੀ ਝਲਕ ਸਾਰੇ ਸੰਸਾਰ ਵਿੱਚੋਂ ਦਿਖਾਈ ਹੈ। ਫਿਰ ਗੱਲ ਧਿਆਨ ਨਾਲ ਸੁਣਿਓ ਜੋ ਮੈਂ ਕਹਿਣ ਲੱਗਾ। ਨਿਰਾਕਾਰ ਦਾ ਆਕਾਰ ਹੈ ਗੁਰੂ ਨਾਨਕ, ਗੁਰੂ ਨਾਨਕ ਸ਼ਬਦ ਹੈ, ਗੁਰੂ ਨਾਨਕ ਉਸ ਦਾ ਆਕਾਰ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਨਿਰੰਕਾਰ ਨਾਨਕ ਨਿਰੰਕਾਰ ਆਕਾਰ ਬਣਾਇਆ ਭਾਈ ਗੁਰਦਾਸ ਸਾਹਿਬ। ਉਸ ਨਿਰਾਕਾਰ ਨੇ ਜਿਹੜਾ ਆਕਾਰ ਚੁਣਿਆ ਉਹ ਨਾਨਕ, ਉਸ ਨਿਰਗੁਣ ਦਾ ਸਰਗੁਣ ਸਾਕਾਰ ਰੂਪ। ਹੁਣ ਆਪਾਂ ਕਹਾਂਗੇ ਜੀ ਇਹ ਤਾਂ ਦੇਹ ਦੀ ਗੱਲ ਚੱਲ ਪਈ, ਕਿਉਂ ਕਰੀਏ ਕਿ ਇਹਨੂੰ ਸਮਝਣ ਦੀ ਥਾਂ ਆਪਾਂ ਇਸ ਦੇ ਅਰਥ ਕਰੀਏ ਕਲੀਅਰ, ਕਿ ਆਪਾਂ ਕਹਾਂਗੇ ਜੀ ਇਹ ਤਾਂ ਦੇਹ ਦੀ ਗੱਲ ਚੱਲ ਪਈ, ਨਾਲ ਹੀ ਕਹਿ ਦਿਆਂਗੇ ਕਿ ਦੇਖੋ ਜੀ ਦੇਹ ਤਾਂ ਜੰਮਦੀ ਮਰਦੀ ਹੈ। ਮੈਂ ਬੇਨਤੀ ਕਰਾਂ, ਅਸੀਂ ਜੂਨ ਦੇ ਪ੍ਰੋਸੈਸ ਵਿੱਚ ਆਏ ਹਾਂ, ਕਈ ਜਨਮ ਪੈ ਕੀਟ ਪਤੰਗਾ, ਪਰ ਗੁਰੂ ਉਸ ਪ੍ਰੋਸੈਸ ਵਿੱਚੋਂ ਨਹੀਂ ਆਉਂਦਾ। ਗੱਲ ਧਿਆਨ ਨਾਲ ਸਮਝਿਓ, ਇਹ ਨਹੀਂ ਕਿ ਪਹਿਲਾਂ ਆ ਫਿਰ ਆ, ਗੁਰੂ ਸਿੱਧਾ ਪਠਾਇਆ ਜਾਂਦਾ ਹੈ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਉਸ ਨਿਰਾਕਾਰ ਨੇ ਆਪਣੀ ਝਲਕ ਦਿੱਤੀ ਆਕਾਰ ਵਿੱਚ। ਇਹਦੇ ਸੰਬੰਧ ਵਿੱਚ ਹਜ਼ੂਰ ਨੇ ਖੁਦ ਆਸਾ ਕੀ ਵਾਰ ਵਿੱਚ ਬਚਨ ਕਿਹਾ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਮਹਾਰਾਜ ਜੀ ਨੇ ਕਿਹਾ ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਖੋਗ। ਹਜ਼ੂਰ ਨੇ ਬਾਣੀ 'ਚ ਕਿਹਾ ਗੁਰ ਪਰਮੇਸ਼ਰ ਏਕੋ ਜਾਣ, ਪਰਮਾਤਮਾ ਅਤੇ ਗੁਰੂ ਇੱਕ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜੇ ਤੂੰ ਅੰਦਰੋਂ ਕੋਈ ਸੁੱਖ ਚਾਹੁੰਦਾ ਤੇ ਆਪਣੇ ਗੁਰੂ ਨੂੰ ਪਾਰ ਬ੍ਰਹਮ ਕਾ ਰੂਪ ਜਾਣ। ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਨਿਤ ਸੇਵਿਓ ਦਿਨਸ ਸਭ ਰਹਿਣੀ। ਦਿਨ ਹੋਵੇ, ਰਾਤ ਹੋਵੇ, ਸੁਬਹਾ ਹੋਵੇ, ਸ਼ਾਮ ਹੋਵੇ, ਦੁਪਹਿਰਾ ਹੋਵੇ, ਦੁਪਹਿਰਾ ਹੋਵੇ, ਤੂੰ ਹਰ ਵਕਤ ਆਪਣੇ ਗੁਰੂ ਨੂੰ ਸੇਵ, ਆਪਣੇ ਗੁਰੂ ਨੂੰ ਯਾਦ ਕਰ। ਅਤੇ ਸੱਚ ਇਵੇ ਕਿ ਗੁਰੂ ਦੇ ਤੁਲ ਕਿਸੇ ਨੂੰ ਥਾਂ ਨਹੀਂ ਦੇਣੀ। ਗੁਰਦੇਵ ਨੇ ਬਾਣੀ 'ਚ ਕਿਹਾ ਕਿ ਗੁਰ ਜੈਸਾ ਨਾਹੀਂ ਕੋ ਦੇਵ, ਗੁਰੂ ਵਰਗਾ ਦੁਨੀਆ 'ਚ ਕੋਈ ਦੇਵਤਾ ਨਹੀਂ। ਗੁਰੂ ਅਰਜਨ ਦੇਵ ਜੀ ਨੇ ਤਾਂ ਇੰਨੀ ਸਿਫਤ ਵਿੱਚ ਬਚਨ ਕਹੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਰਮ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਗੁਰ ਸਤਿਗੁਰ ਨੂੰ ਪਾਰ ਬ੍ਰਹਮ ਜਾਣ ਕੇ ਪੂਜ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਸਾਰੀਆਂ ਤੁਕਾਂ ਨੇ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ। ਗੁਰੂ परमात्मा की सरगुण झलक है। हजूर कहने दिन रात उस दी पूजा करो।
हर जन देखो सतगुर नैनी।
हर जन दा अर्थे हे प्रभु दे सेवक, हे गुरसिखो, हे जग्यासुओ, अपने नेत्रा नाल अपने सतगुरु दे दर्शन करो, अपने गुरु दे दीदार करो। हुण देखो दर्शना विच बड़ी वड्डी ताकत है। हजूर ने अमृत बाणी विच कहा कि दर्शन देख जीवा गुर तेरा, पूर्ण कर्म होए प्रभ मेरा, ए बिनंती सुन प्रभ मेरे, दे नान कर अपने चेहरे। हजूर दा एक बचन होर है कि सोए सुनंदड़ी, मेरा तन मन मौला नाम च पंदड़ी लाली, पंध जलंदड़ी मेरा अंदर ठंडा गुर दर्शन देख निखाले। गुरु दे दर्शन कर शब्द रूप विच भी। वैसे कलगीधर जी ने एक बचन कहा भाई नंद लाल साहब नूं, कहिंदे ने तिन्ना रूपां च मैं वरतना वा। एक तां निर्गुण जिहड़ा अर्ज कीता कि साकार रूप, एक निर्गुण है रूप गुरु दा, दूसरा गुरु ग्रंथ साहिब दा शब्द है गुरु दा रूप, ते तीसरा कहन लगे जिहदा चित ये करे कि मैं उसे तरह झलक देखनी है जिवें कलगी वाले दीआं बख्शां सन, कहिंदे ने फिर तीसरा रूप मेरा सिख है, जिस सिख विच बाणी दा निवास हो जाए उहदे चेहरे नूं देखियो, उहदे विचों कलगी वाले दीआं झलकां मिलणगीआं। थोड़ी जी बेनती ध्यान नाल, हजूर ने अमृत बाणी च कहा तीन रूप कह मोहे के, सुनो नंद चित लाए, निर्गुण सरगुण गुरु शब्द कहो तो ये समझाए। एक रूप त्यों गुण ते परै, नेत नेत जै निगम उचरै, दूसर रूप ग्रंथ जी जान, इनो अंग मेरो करमान, तीसर रूप सिख है मोर, गुरबाणी रत निस अरपोर। आओ गुरु दे दर्शन करिए अखां नाल। ते मैं अर्ज करांगा जिन्हां नूं पंजाबी पढ़नी आउंदी है, जेहड़े गुरमुखी पढ़ सकदे ने, ओ गुरु के सिखो, घट्टो घट मौत तो पहलां इस पूरे गुरु दे शब्दां दे दर्शन तां अखां नाल कर जाइए। जिन्हों मत्था टेकने उहदे दर्शन तां कर लईए, जे नहीं तां अज तो यतन करो। जिहड़े पढ़ सकदे ने बाणी, क्यों आपां सहज पाठ नहीं करदे? हजूर कहिंदे ने खार जन हे प्यारे के परमात्मा दे जन, वेखो एक किरपा करो, देखो सतगुर नैनी, अपनियां अखां नाल गुरु दे दीदार पावो।
जो इच्छा हो सोई फल पावा हो, हर बोला हो गुरमत बैनी।
जो इच्छो तू दर्शन करता सही, जो तेरी इच्छा है तेरी इच्छा पूरी होवेगी। महाराज कहते जो इच्छो सोई फल पावो, हर बोलो गुरमत बैनी। ये अर्थ करांगे कि जो कुछ इच्छेगा वह तेनू मिलेगा, हर बोलो, पर किवें गुरमत बैनी, गुरु दे मत दे बचन, गुरु दे शब्द दे राही हर बोलो जो गुरु ने दस्या उस ढंग नाल परमात्मा नू पुकार। देखो असी लोड़ थोड़ वाले जीव खां, पर सतगुरु ने कहा कि जो कुछ मंगेगा मिलेगा। एक बचन हुंदा है कि सतगुरु सदा दयाल है भाई, सतगुरु हमेशा ही दयालु है, कदी उस दे घर अंदर कमी नहीं, वो हर वक्त ही अपनियां बख्शां करदा है। विण भागा क्या पाई है, जे ओदी बख्शिश लैनी है भाग तो बिना नहीं, पर वो सब ते नज़र करदा है, सब नू एक दृष्टि नाल देखदा है, पर जिहो जी बंदे दी भावना वो कुछ फल मिल जाता है। जिन्नी भावना प्रबल होवेगी, जो गुरु कहिंदा उन्हूं सत करके मन्नांगे, इहदे नाल बख्शिश मिलेगी। हजूर ने बचन किते जो इच्छोगे मिलेगा, गुरु दी मत लैके खरी बोलो।
रहाओ अनक उपाव चित वी है बहु तेरे, सा होवै जे बात होवनी।
अगला बचन कह अनक उपाव, अनेकां तरह दे सी उपा करने, मन विच कई चिंतनियां बनाने कि मैं आउण वाले साल च आ करांगा, मैं आ कुछ कमावांगा। हजूर कहिंदे ने हे प्रभु ये साडे ख्याल ने, पर ये ख्याल नहीं पूरे हो सकते जे तू ना चाहे तो। होवेगा वह कुछ ही कि जो तेरे मन दे अंदर है, जो तुसी करना चाहते हो। हजूर महाराज कहिंदे ने असी सोचने कोशां ਤੇ ਪਰਮਾਤਮਾ ਕੁਛ ਕਰਦਾ ਹੈ।
ਆਪਣਾ ਭਲਾ ਸਭ ਕੋਈ ਬਾਦਸ਼ਾਹ ਸੋ ਕਰੇ ਜੇ ਮੇਰਾ ਚਿੱਤ ਨਾ ਚਿਤਨੀ।
ਹਰ ਬੰਦਾ ਆਪਣੇ ਘਰ ਦਾ ਭਲਾ ਚਾਹੁੰਦਾ, ਸੁੱਖ ਚਾਹੁੰਦਾ, ਖੁਸ਼ਹਾਲੀ ਮੰਗਦਾ, ਆਪਣੇ ਘਰ ਵਿੱਚ ਪ੍ਰਸੰਨਤਾ ਮੰਗਦਾ। ਪਰ ਮਹਾਰਾਜ ਕਹਿੰਦੇ ਨੇ ਅਸੀਂ ਬਹੁਤ ਕੁਝ ਚਿਤਵਨੇ ਹਾਂ, ਪਰ ਮੇਰੇ ਪਰਮਾਤਮਾ ਤੂੰ ਉਹ ਕੁਝ ਘਰਾਂ ਵਿੱਚ ਵਾਪਰ ਫੇੜ ਵਰਤਾ ਦੇਣਾ ਜਿਹੜੀ ਸਾਡੇ ਚਿੱਤ ਖਿਆਲ ਵਿੱਚ ਵੀ ਨਹੀਂ। ਤਾਂ ਹੀ ਸਤਿਗੁਰੂ ਨੇ ਇੱਕ ਬਚਨ ਕਿਹਾ, ਘਰੋਂ ਤੁਰੀਦਾ ਰਾਤ ਨੂੰ ਆ ਸਵੇਰੇ ਕੰਮ ਕਰਨਾ ਹੈ, ਅਤੇ ਸਵੇਰੇ ਸੁਨੇਹਾ ਮਿਲ ਜਾਂਦਾ ਫਲਾਣੀ ਥਾਂ 'ਤੇ ਘਟਨਾ ਵਾਪਰ ਗਈ, ਬੰਦੇ ਦੇ ਸਾਰੇ ਕੰਮ ਧਰੇ ਧਰਾਏ ਰਹਿ ਜਾਂਦੇ। ਮਤਾ ਕਰੈ ਪੱਛਮ ਕਹਿ ਤਾਈਂ ਪੂਰਬ ਹੀ ਲੈ ਜਾਤ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜੋ ਸਾਡੇ ਚਿੱਤ ਖਿਆਲ ਵਿੱਚ ਵੀ ਨਹੀਂ ਪਰਮਾਤਮਾ ਉਹ ਕੁਝ ਸਾਡੇ ਨਾਲ ਭਾਣੇ ਵਰਤਾ ਦਿੰਦਾ ਹੈ। ਇਸੇ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਕਿ ਦਰਿਆਵੈ ਕੰਨੈ ਬਗੁਲਾ, ਬੈਠਾ ਕੇਲ ਕਰੇ, ਕੇਲ ਕਰਨ ਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸਾਡੇ ਚਿੱਤ ਵਿੱਚ ਵੀ ਨਹੀਂ ਉਹ ਕੁਝ ਪਰਮਾਤਮਾ ਨੇ ਕਰ ਦਿੱਤਾ। ਮਹਾਰਾਜ ਜੀ ਨੇ ਤਾਂ ਹੀ ਕਿਹਾ, ਹਰ ਕੀ ਗਤ ਨਹਿ ਕਹੂ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਕ ਸਿਆਨੇ, ਛਿਨਮੈ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ। ਕਦੀ ਬੰਦਾ ਇਹ ਨਹੀਂ ਚਾਹੁੰਦਾ ਮੈਨੂੰ ਦੁੱਖ ਮਿਲੇ, ਹਰ ਕੋਈ ਭਲਾ ਮੰਗਦਾ ਹੈ। ਪਰ ਪਰਮਾਤਮਾ ਜੋ ਸਾਡੇ ਚਿੱਤ ਖਿਆਲ ਵਿੱਚ ਵੀ ਨਹੀਂ ਤੁਸੀਂ ਉਹ ਕੁਝ ਭਾਣੇ ਵਰਤਾਂਦੇ ਹੋ।
ਮਨ ਕੀ ਮਤ ਤੇ ਅੱਗ ਹੋ ਹਰ ਜਾਨਾ, ਇਹ ਬਾਤ ਕਠਨੀ।
ਕਹਿੰਦੇ ਨੇ ਉਹ ਰੱਬ ਦੇ ਪਿਆਰੇ ਬੰਦਿਓ, ਆਪਣੀ ਮਨ ਦੀ ਮਤ ਛੱਡ ਦਿਓ, ਆਪਣੇ ਅਕਲ ਦੇ ਘੋੜੇ ਦੌੜਾਣੇ ਬੰਦ ਕਰ ਦਿਓ। ਗੁਰੂ ਅੰਜ ਨਾ ਕਰਦਾ, ਗੁਰੂ ਅੰਜ ਇਹੀ ਨਾ ਸਾਡੀ ਮਤ। ਜੇ ਅੰਮ੍ਰਿਤ ਦੀ ਗੱਲ ਨਾ ਹੁੰਦੀ ਅੱਜ ਸਾਰੀ ਦੁਨੀਆ ਸਿੱਖ ਹੋਣੀ ਸੀ, ਇਹ ਸ਼ਬਦ ਕਈ ਲੋਕ ਵਰਤਦੇ। ਜੇ ਕਕਾਰ ਨਾ ਹੁੰਦੇ ਆਹ ਕੁਝ ਹੋਣਾ ਸੀ। ਆਪਣੀ ਮਤ ਨੂੰ ਅਕਲ ਨੂੰ ਛੱਡ ਦੇ, ਹਾਲਾਂਕਿ ਤੈਨੂੰ ਮੱਥਾ ਟੇਕਣ ਇਸ ਕਰਕੇ ਰੋਜ਼ ਕਰਕੇ ਕਹਿ ਦਿਆ ਹੈ ਵੀ ਰੋਜ਼ ਤਾਂ ਮੱਥਾ ਟੇਕਣਾ, ਤੂੰ ਆਪਣੀ ਮਤ ਗੁਰੂ ਚਰਨਾਂ 'ਚ ਰੱਖਣਾ ਹੈ। ਜੇ ਆਪਣੀ ਮਤ ਨਹੀਂ ਛੱਡਣੀ, ਆਪਣੀ ਅਕਲ ਦੇ ਘੋੜੇ ਦੌੜਾਉਣੇ ਨੇ, ਫਿਰ ਗੁਰਮਤ ਕਿੱਥੋਂ ਮਿਲੇਗੀ। ਮਨ ਕੀ ਮਤ ਤਿਆਗੋ ਹਰਜਨ, ਪਰ ਮਹਾਰਾਜ ਕਹਿੰਦੇ ਨੇ ਇਹ ਖਾ ਬਾਤ ਕਠੈਨੀ, ਹੈ ਬੜੀ ਮੁਸ਼ਕਲ। ਤਾਂ ਹੀ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਕਹਿ ਬਚਨ ਕਿ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨ ਲੱਗੈ ਤੱਤੀ ਵਾਉ ਜੀਓ। ਆਪਾਂ ਆਪਣਾ ਭਾਂਡੇ ਦਾ ਕੂੜਾ ਕਰਕਟ ਸੱਟੀਏ ਬਾਹਰ, ਇਹ ਭਾਂਡਾ ਹੀ ਹੈ ਨਾ। ਆਪਣੇ ਖਿਆਲ, ਆਪਣੀਆਂ ਉਕਤੀਆਂ, ਆਪਣੀਆਂ ਜੁਗਤੀਆਂ, ਆਪਣੀਆਂ ਦਲੀਲਾਂ, ਇਹ ਸਾਰੇ ਭਾਂਡੇ ਨੂੰ ਸੱਟੀਏ ਕਰਕੇ ਖਾਲੀ ਬਾਹਰ ਸੱਟੀਏ ਕੂੜਾ ਕਰਕਟ, ਅਤੇ ਗੁਰੂ ਕੋਲ ਭਾਂਡਾ ਲਿਜਾ ਕੇ ਕਹੀਏ ਮਾਲਕਾ ਸਾਡੀ ਮਤ ਵਿੱਚੋਂ ਤਾਂ ਬੋ ਆਉਂਦੀ ਵੀ ਤੂੰ ਆਪਣੀ ਗੁਰਮਤ ਪਾ ਦੇ। ਭਾਂਡਾ ਤਾਂ ਆਪਣੇ ਕਚਰੇ ਨਾਲ ਭਰਿਆ ਪਿਆ ਅਤੇ ਮੰਗਣੇ ਪਿਆ ਗੁਰੂ ਤੋਂ ਅਸੀਸਾਂ। ਪਹਿਲਾਂ ਭਾਂਡਾ ਖਰ ਮਨਮਤ ਦਾ ਖਾਲੀ ਕਰ। ਹੁਣ ਆ ਦਿਨ ਚੱਲਦੇ ਪਏ ਨਾ ਸਰਾਧਾਂ ਦੇ, ਬਾਬੇ ਨੇ ਤਾਂ ਕਿਹਾ ਵੀ ਨਾ ਕਰਿਓ, ਜਿਉਂਦਿਆਂ ਦੇ ਚਰਨ ਪੂਜਿਓ। ਜਿਉਂਦੇ ਮਾਪਿਆਂ ਨੂੰ ਤਾਂ ਬਿਰਧ ਆਸ਼ਰਮਾਂ ਵਿੱਚ ਧੱਕਣੇ ਪਏ ਆ, ਅਤੇ ਹੁਣ 36 ਪ੍ਰਕਾਰ ਦੇ ਭੋਜਨ ਲੋਕ ਖਵਾਉਂਦੇ ਹੋਣੇ ਅੱਜ ਕੱਲ੍ਹ। ਬਾਬਾ ਜੀ ਦੀ ਇਹ ਮਤ ਸੀ ਵੀ ਇਹ ਕੰਮ ਨਹੀਂ ਕਰਨਾ, ਅਤੇ ਜੇ ਫਿਰ ਵੀ ਆਪਾਂ ਕਰੀ ਜਾਂਦੇ ਹਾਂ ਫਿਰ ਮਨਮਤ ਹੀ ਹੋ ਗਈ ਨਾ, ਗੁਰਮਤ ਤਾਂ ਨਹੀਂ ਨਾ। ਅਗਾਂ ਫਿਰ ਅਗਾਂ ਨਰਾਤੇ ਆ ਜਾਂਦੇ, ਗੁੱਸਾ ਨੂੰ ਵੀ ਕਰਿਓ। ਮੈਂ ਕਿਤਾ ਕਥਾ ਕਰਨ ਗਿਆ, ਹੋ ਸਕਦਾ ਉਹ ਸੁਣਦੇ ਹੋਣਗੇ। ਮੈਂ ਕਿਹਾ ਵੀ ਤੁਸੀਂ ਇੰਨੇ ਸਮਾਂ ਹੋ ਗਿਆ ਪਿੱਛੇ ਲੱਗੇ ਸੀ ਵੀ ਟਾਈਮ ਦਿਓ ਟਾਈਮ ਦਿਓ, ਸੰਗਤ ਨਹੀਂ ਆਈ, ਸੰਗਤ ਥੋੜ੍ਹੀ। ਕਹਿੰਦੇ ਨੇ ਭਾਈ ਸਾਹਿਬ ਜੀ ਅੱਜ ਕੱਲ੍ਹ ਨਰਾਤੇ ਚੱਲਦੇ ਪਏ ਨੇ ਇਸ ਕਰਕੇ ਸੰਗਤ ਨਹੀਂ ਆਈ। ਮੈਂ ਕਿਹਾ ਫਿਰ ਸਾਡਾ ਸਰ ਗਿਆ, ਫਿਰ ਮੈਂ ਕੀ ਕਥਾ ਕਰਕੇ ਤੁਹਾਨੂੰ ਸੁਣਾਉਣੀ। ਮੈਂ ਇੱਕ ਬੇਨਤੀ ਕਰਾਂਗਾ, ਸਿਰਫ ਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਰ ਜਾਣ ਕੇ ਪੂਜੋ, ਇਹਨਾਂ ਕਰਮ ਕਾਂਡਾਂ ਤੋਂ ਆਪਣੇ ਆਪ ਨੂੰ ਬਚਾ ਕੇ ਨਿਰੋਲ ਕੇਵਲ ਇੱਕ ਦੀ ਭਗਤੀ, ਕੇਵਲ ਇੱਕ ਦਾ ਸਿਮਰਨ, ਮਨ ਦੀ ਮਤ ਨੂੰ ਛੱਡ ਦੇ ਬਣਾ। ਇਹ ਹੈ ਬੜਾ ਔਖਾ, ਕਿਉਂਕਿ ਪਰੰਪਰਾਵਾਂ ਰੀਤਾਂ ਸਾਡੀਆਂ ਬਰਾਦਰੀਆਂ ਦੀਆਂ ਬਣੀਆਂ ਹੋਈਆਂ ਪਰੰਪਰਾਵਾਂ ਸੰਗਲਾਂ 'ਚ ਬਣਦੀਆਂ ਨੇ। ਤੂੰ ਤੋੜ ਦੇ ਸੰਗਲ, ਕੇਵਲ ਉਹ ਗੱਲ ਮੰਨ ਜੋ ਤੇਰਾ ਸਤਿਗੁਰੂ ਕਹਿੰਦਾ ਹੈ। ਮਨ ਕੀ ਮਤ ਤਿਆਗੋ ਹਰਜਨ, ਇਹ ਖਾ ਬਾਤ ਕਠੈਨੀ।
ਅਨ ਦਿਨ ਹਰ ਹਰ ਨਾਮ ਤਿਆਵਹੁ, ਗੁਰ ਸਤਿਗੁਰ ਗੀ ਕੀ ਮਤ ਲੈਨੀ।
ਫਿਰ ਕਿਹਾ ਦੇਖ ਤੂੰ ਸਤਿਗੁਰੂ ਦੀ ਮਤ ਲੈ, ਤੂੰ ਸਤਿਗੁਰੂ ਦੇ ਬਚਨ ਮੰਨ, ਕਿਉਂਕਿ ਗੁਰ ਕੀ ਮਾਤੂ ਲੇਹ ਏਆਨੇ, ਭਗਤ ਬਿਨਾਂ ਬੋ ਡੂਬੇ ਸਿਆਨੇ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਭਲਾ ਜਾਣ ਕੇ ਮਨ,
ਮਤ ਸੋ ਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ।
ਕਹਿੰਦੇ ਖੇ ਮੇਰੇ ਮਾਲਕ, ਇਹ ਮਤ ਸੁਮਤ ਤੇਰੀ ਦਿੱਤੀ। ਦੇਖੋ ਅਖੀਰ ਤੇ ਫਿਰ ਉਹਦੀ ਰਜ਼ਾ 'ਚ ਜੇ ਕੋਈ ਮਾੜਾ ਵੀ ਹੈ, ਕਹਿੰਦੇ ਨੂੰ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਤੂੰ ਜੰਤੈਨੀ, ਤੂੰ ਸਜਿੰਦਾ ਹੈ, ਅਤੇ ਜਿੰਨੇ ਜੀਵ ਨੇ ਤੇਰੇ ਸਾਜ ਨੇ, ਜਿਵੇਂ ਤੈਨੂੰ ਪਾਉਂਦਾ ਤੂੰ ਵਾਜੇ ਸਾਜ ਵਜਾ ਰਿਹਾ ਹੈ।
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਪਾਵੈ ਤਿਵੇਂ ਬੁਲਾਨੀ।
ਹਜ਼ੂਰ ਕਹਿੰਦੇ ਨੇ ਮੇਰੇ ਕਰਤੇ ਮੇਰੇ ਸੁਆਮੀ, ਕਿ ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਤੂੰ ਪ੍ਰੇਰਨਾ ਦੇ ਕੇ ਸਾਨੂੰ ਬੁਲਾ ਲੈ। ਮੈਂ ਸਿਰਫ ਅੱਜ ਥੋੜ੍ਹਾ ਜਿਹਾ ਇਸ ਗੱਲ 'ਤੇ ਪਹਿਲੀ ਤੁਕ 'ਤੇ ਜ਼ੋਰ ਦੇ ਕੇ ਵਿਆਖਿਆ ਜ਼ਿਆਦੀ ਇਸ ਕਰਕੇ ਕੀਤੀ ਕਿ ਅੱਜ ਫਿਰ ਅਸੀਂ ਸ਼ਿਕਾਰ ਹੋ ਗਏ ਜਾਤਾਂ ਪਾਤਾਂ ਦੇ। ਅੱਜ ਫਿਰ ਮੇਰਾ ਗੁਰਦੁਆਰਾ ਤੇਰਾ ਗੁਰਦੁਆਰਾ। ਯਾਦ ਰੱਖਿਓ, ਸ਼੍ਰੋਮਣੀ ਕਮੇਟੀ ਦੀ ਨੀਂਹ ਇੱਕ ਹੁਕਮਨਾਮੇ ਤੋਂ ਰੱਖੀ ਗਈ ਸੀ, ਸ਼ਾਇਦ ਜਿੰਨਾ ਹਿਸਟਰੀ ਪੜ੍ਹੀ। ਇਸ ਦਰਬਾਰ ਵਿੱਚ ਵੀ ਇਸ ਕਈ ਐਸਾ ਸਮਾਂ ਹੈ, ਇੰਨੀ ਮਨਮਤ ਪ੍ਰਚਲਿਤ ਹੋਈ ਕਿ ਜਿਹੜੇ ਵਿਚਾਰੇ ਨੀਵੀ ਜ਼ਾਤ ਦੇ ਕਹੇ ਜਾਂਦੇ ਸਨ ਉਹਨਾਂ ਦੀ ਦੇਗ ਨਹੀਂ ਸੀ ਪ੍ਰਵਾਨ ਕਰਦੇ ਪੁਜਾਰੀ। ਪਰ ਜਦੋਂ ਇਹ ਘਟਨਾ ਇੱਥੇ ਵਾਪਰੀ, ਦੇਗ ਲੈ ਕੇ ਆਏ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰੂ ਕੀ ਸੇਵਾ ਲਾਏ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਖੰਮ ਅਪਰਾਧੀ ਪੂਰੇ ਸਤਿਗੁਰੂ ਲਈ ਰਲਾਏ। ਉਦੋਂ ਬਾਅਦ ਹਰ ਇੱਕ ਦੀ ਦੇਗ ਪ੍ਰਵਾਨ ਹੋਣ ਲੱਗ ਪਈ। ਇਹ ਸਾਡੇ ਲੋਕਾਂ ਦੀ ਮਨਮਤ ਸੀ, ਗੁਰੂ ਰਾਮਦਾਸ ਦੀ ਗੁਰਮਤ ਨਹੀਂ ਇਹ ਕਹਿੰਦੇ। ਆਓ ਅਸੀਂ ਬੰਦਗੀ ਸਿਮਰਨ ਵੱਲ ਜੁੜੀਏ। ਹਰ ਬੰਦੇ ਨੂੰ ਅਧਿਕਾਰ ਹੈ ਉਹ ਨਾਮ ਜਪ ਸਕਦਾ, ਹਰ ਬੰਦੇ ਨੂੰ ਅਧਿਕਾਰ ਹੈ ਉਹ ਕੀਰਤਨ ਕਰ ਸਕਦਾ, ਹਰ ਬੰਦੇ ਨੂੰ ਅਧਿਕਾਰ ਹੈ ਉਹ ਲੰਗਰ ਬਣਾ ਸਕਦਾ, ਹਰ ਬੰਦੇ ਨੂੰ ਅਧਿਕਾਰ ਹੈ ਉਹ ਅੰਮ੍ਰਿਤ ਛਕ ਸਕਦਾ ਹੈ। ਉਹਦੀ ਕੋਈ ਇਹ ਨਹੀਂ ਕਿ ਹਿੰਦੂਆਂ ਵਿੱਚੋਂ, ਮੁਸਲਮਾਨ ਵਿੱਚੋਂ। ਸਿੱਖ ਧਰਮ ਕਿਸੇ ਇੱਕ ਫਿਰਕੇ ਦੀ ਉਪਜ ਨਹੀਂ, ਸਿੱਖ ਧਰਮ ਇੱਕ ਉਹ ਨਿਰੋਲ ਸਿਧਾਂਤ ਹੈ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭਸੇ ਲੈ ਮਿਲਾਏ ਜੀ, ਜਿਹੜਾ ਸਭ ਨੂੰ ਮਿਲਾ ਲੈਂਦਾ ਹੈ। ਸਤਿਗੁਰੂ ਕਿਰਪਾ ਕਰੇ, ਆਓ ਅੰਤਲੀ ਤੁਕ ਦਾ ਪਾਠ ਸਰਵਣ ਕਰੋ ਜੀ।
ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੇਂ ਬੁਲਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।